ਧਨਾਸਰੀ ਬਾਣੀ ਭਗਤਾਂ ਕੀ ਤਿਰਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ।
ਸਾਧ ਸੰਗਤ ਜੀ, ਯੂਪੀ ਦੇ ਵਿੱਚ ਭਗਤ ਤਿਰਲੋਚਨ ਜੀ ਹੋਏ ਹਨ। ਇਹਨਾਂ ਦਾ ਇੱਕ ਬ੍ਰਾਹਮਣ ਸੀ ਤਿਰਲੋਚਨ, ਜਿਨ ਧੰਨੇ ਨਾਲ ਠੱਗੀ ਮਾਰੀ ਸੀ, ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵਾ। ਇਹ ਤਿਰਲੋਚਨ ਭਗਤ ਜੀ ਉਹ ਨਹੀਂ ਹੋਏ, ਇਹ ਹੋਰ ਹੋਏ ਹੈ, ਜਿਹੜੇ ਨਾਮਦੇਵ ਦੇ ਨਾਲ ਮਿਲ ਕੇ ਚਰਚਾ ਕਰਿਆ ਕਰਦੇ ਪਰਮੇਸ਼ੁਰ ਦੀ ਪ੍ਰਾਪਤੀ ਦੀ। ਇਹ ਤਿਰਲੋਚਨ ਦੇ ਪੁੱਤਰ ਪੰਜ ਸਨ, ਉਹ ਸਾਰੇ ਗੁਜਰ ਗਏ ਸਨ। ਤੇ ਬਿਰਧ ਅਵਸਥਾ ਚ ਇੱਕ ਇਹਦੇ ਘਰ ਵਾਲੀ ਭਗਤ ਨੀ ਤੇ ਇਹਨਾਂ ਦੇ ਦੋਏ ਸਰੀਰ ਸੀ, ਬੰਦਗੀ ਕਰਦੇ ਸੀ। ਜਦੋਂ ਬਿਰਧ ਹੋ ਗਏ, ਇੱਕ ਦਿਨ ਇਹਨਾਂ ਦੇ ਘਰ ਵਾਲੀ ਮਾਈ ਨੇ ਕਿਹਾ ਕਿ ਮਹਾਰਾਜ, ਆਪਣੇ ਕੋਈ ਗੋਲਾ ਹੋਵੇ ਤੇ ਆਪਾਂ ਉਹ ਸੰਤਾਂ ਆਇਆਂ ਜਿਹਾਂ ਦੀ ਵੀ ਸੇਵਾ ਹੋਇਆ ਕਰੇ, ਆਪਣੀ ਵੀ ਸੇਵਾ ਕਰਿਆ ਕਰੇ, ਕੋਈ ਐਸੀ ਤਲਾਸ਼ ਕਰੋ। ਭਗਤ ਜੀ ਨੂੰ ਦੋ ਪੈਸੇ ਕਿਤੋਂ ਮਿਲੇ? ਪਠਾਨਕਾਲ ਚ ਲਿਖਿਆ ਦੋ ਪੈਸੇ ਲੈ ਕੇ ਬਾਜ਼ਾਰ ਵਿਚ ਗਏ। ਜਦੋਂ ਬਾਜ਼ਾਰ ਚ ਗਏ, ਕਹਿਣ ਲੱਗੇ ਭਾਈ ਕੋਈ ਸਾਡੇ ਗੋਲਾ ਰਹਿ ਪਵੇ। ਅੰਤਰਜਾਮੀਨ ਭਗਤ ਦਾ ਪ੍ਰੇਮ ਜਾਣ ਕੇ ਇੱਕ ਗੋਲੇ ਦਾ ਰੂਪ ਧਾਰ ਕੇ ਮਹਾਰਾ ਆ ਖੜੇ ਹੋਏ। ਕਹਿਣ ਲੱਗੇ ਮਹਾਰਾ ਮੇਰੇ ਕੋਲ ਦੋ ਪੈਸੇ, ਕਹਿੰਦੇ ਮੈਂ ਪੈਸੇ ਵੀ ਨੀ ਲੈਣੇ, ਬਿਨਾਂ ਪੈਸੇ ਤੋਂ ਗੋਲਾ ਰਹਾਂਗਾ। ਫਿਰ ਪਰ ਕਹਿੰਦੇ ਮੇਰੀ ਪ੍ਰਤਿਗਿਆ, ਕੰਮ ਜਿਹੜਾ ਕਿਹਾ ਕਰੋਗੇ ਸਾਰਾ ਕਰਿਆ ਕਰਾਂਗਾ। ਇੱਕ ਇਹ ਗੱਲ ਹੈ, ਜੋ ਕੁਝ ਦਿਆ ਕਰੋਗੇ ਇੱਕੇ ਵਾਰੀ ਪਰੋਸ ਦਿਆ ਕਰੋਗੇ, ਉਹਦੇ ਚੋਂ ਕਿਣਕਾ ਨੀ ਛੱਡਿਆ ਕਰਾਂਗਾ, ਸਭ ਛੱਡ ਦਿਆ ਕਰਾਂਗਾ ਅਤੇ ਦੁਬਾਰਾ ਨੀ ਲਿਆ ਕਰਾਂਗਾ। ਤੇ ਜਿੱਦਣ ਮੇਰੇ ਤੇ ਨਫ਼ਰਤ ਕਰੋਗੇ ਉਦਣ ਮੈਂ ਤੁਹਾਡੇ ਘਰੋਂ ਚਲਿਆ ਜਾਵਾਂ। ਤੇ ਤੇਰਾ ਨਾਮ ਕੀ ਹੈ? ਕਹਿੰਦੇ ਮੇਰਾ ਨਾਮ ਅੰਤਰਜਾਮੀ ਹੈ। ਅਤੇ ਰਹਿੰਦਾ ਕਿੱਥੇ? ਕਹਿੰਦੇ ਸੰਗਤ ਚ ਹੀ ਪਲਿਆ ਹੋਇਆ, ਸੰਗਤ ਚ ਹੀ ਮੈਂ ਰਹਿੰਦਾ। ਇਸ ਤਰ੍ਹਾਂ ਦੇ ਬਚਨ ਕਹੇ, ਤਿਰਲੋਚਨ ਨੂੰ ਬੜੀ ਖੁਸ਼ੀ ਹੋਈ, ਇਹ ਘਰ ਵਿਚ ਲੈ ਆਏ। ਘਰ ਚ ਆ ਕੇ ਜੋ ਸੇਵਾ ਦੀ ਲੋੜ ਹੋਵੇ ਸਭ ਸੰਗਤ ਦੇ ਸਾਹਮਣ ਦੀ ਅਤੇ ਇਹਨਾਂ ਦੀ ਬਿਰਧ ਬਜ਼ੁਰਗਾਂ ਹੋਇਆਂ ਦੀ ਸਾਰੀ ਸੇਵਾ ਕਰਿਆ ਕਰਨ, ਸੇਵਾ ਕਰੀ ਜਾਇਆ ਕਰਨ। ਤੇ ਉਹ ਪ੍ਰਤਿਗਿਆ ਵਿਚ ਰਿਹਾ ਕਰਨ, ਇੱਕੇ ਵਾਰੀ ਜੋ ਪਰੋਸ ਦੇਣ ਉਹ ਛੱਡ ਲਿਆ ਕਰਨ, ਦੁਬਾਰਾ ਨਾ ਇਹਨਾਂ ਨੂੰ ਭੋਜਨ ਲੈਣਾ। ਇਸੇ ਪ੍ਰਕਾਰ ਤਿਰਲੋਚਨ ਕਿਹਾ ਸੀ ਭਗਤਨੀ ਨੂੰ, ਕਿਹੇ ਦੇਵੀ ਇਸ ਦੇ ਤਾਂ ਭੋਜਨ ਭੁੱਖਾ ਨਾ ਰਹੇ ਕਦੇ, ਇੱਕੇ ਵਾਰੀ ਪਰੋਸ ਜਾ ਕਰ ਜਿਵੇਂ ਇਹਨੂੰ ਪ੍ਰਸੰਨਤਾ ਹੋਵੇ। ਉਹ ਮਾਈਆਂ ਦਾ ਸੁਭਾਅ ਹੁੰਦਾ, ਜਿਵੇਂ ਉਹ ਰੋਜ਼ ਇੱਕ ਪ੍ਰਸ਼ਾਦਾ ਵਧਾਉਂਦੀ ਗਈ, ਉਹ ਚੁੱਪ ਕਰਕੇ ਛੱਡ ਜਾ ਕਰਨ। ਇਸੇ ਪ੍ਰਕਾਰ ਇੱਕ ਦਿਨ ਸਾਰੀ ਤੌਣ ਜਿਹੜੀ ਪਕਾਈ ਸੀ ਉਹ ਇਹਨਾਂ ਨੂੰ ਪਰੋਸਤੀ, ਇਹਨੂੰ ਚੁੱਪ ਕਰਕੇ ਛੱਕਦੀ। ਛੱਕ ਕੇ ਤੇ ਆਟਾ ਮੰਗਣ ਵਾਸਤੇ ਗੁਆਂਢਣ ਕੋਲੇ ਗਈ। ਗੁਆਂਢਣ ਕਹਿੰਦੀ, ਹੁਣੇ ਤੂੰ ਆਟਾ ਪੀ ਕੇ ਲਗਈ ਸੀ, ਹੁਣ ਕਿੱਧਰ ਗਿਆ ਉਹ ਆਟਾ? ਇਹਨੂੰ ਕਿਹਾ ਕਿ ਛੱਟੀ ਦਾ ਭੁੱਖਾ ਗੋਲਾ ਗੋਲਾ ਹੈ, ਮਤਲਬ ਜਨਮ ਤੋਂ ਲਾ ਕੇ ਭੁੱਖਾ ਹੈ, ਉਹ ਸਾਰਾ ਹੀ ਜਿੰਨਾ ਮੈਂ ਪਕਾਇਆ ਸੀ ਸਭ ਖਾ ਲਿਆ। ਇਹ ਗੱਲ ਸੁਣ ਕੇ ਉਸ ਵੇਲੇ ਗੁਆਂਢਣ ਨੇ ਆਟਾ ਹੋਰ ਉਧਾਰਾ ਦੇ ਤਾਂ ਲਿਆ ਕੇ ਪਕਾਇਆ। ਤੇ ਅੰਤਰਜਾਮੀ ਉਸ ਵੇਲੇ ਜਿਨ੍ਹਾਂ ਦਾ ਨਾਂ ਸੀ ਉਹ ਅਲੋਪ ਹੋ ਗਏ। ਉਸ ਵਕਤ ਜਾਂ ਅਲੋਪ ਹੋ ਗਏ, ਸ਼ਾਮ ਤੱਕ ਨਾ ਆਏ। ਤਿਰਲੋਚਨ ਭਗਤ ਜੀ ਇੱਥੇ ਬੈਠੇ ਬੰਦਗੀ ਕਰਦੇ ਸੀ, ਉੱਥੋਂ ਆ ਕੇ ਘਰ ਵਿੱਚ ਵੇਖਿਆ ਤੇ ਗੋਲੇ ਦੇ ਰੂਪ ਵਿੱਚ ਜੋ ਮਹਾਰਾਜ ਸਨ ਹੈ ਨਹੀਂ, ਸਰੂਪ 13 ਮਹੀਨੇ ਇਹਨਾਂ ਦੀ ਸੇਵਾ ਕੀਤੀ। ਉਸ ਵੇਲੇ ਤਿਰਲੋਚਨ ਨੇ ਨਿਗਾਹ ਮਾਰ ਕੇ ਵੇਖਿਆ ਕਿ ਅੰਤਰਯਾਮੀ ਆਪ ਹੀ ਗੋਲੇ ਦਾ ਰੂਪ ਧਾਰ ਕੇ ਆਏ ਸੀ, ਸੇਵਾ ਕਰਦੇ ਰਹੇ ਹੈ, ਇਹਨੂੰ ਕੋਈ ਨਫ਼ਰਤ ਕੀਤੀ ਹੈ ਤੇ ਇਸ ਕਰਕੇ ਚਲੇ ਗਏ। ਇਹ ਜਦੋਂ ਪੁੱਛਿਆ ਕਿ ਦੱਸ ਤੂੰ ਅੱਜ ਕੋਈ ਨਫ਼ਰਤ ਕੀਤੀ ਹੋਣੀ ਹੈ, ਕਹਿਣ ਲੱਗੀ ਮੈਂ ਕੀ ਨਫ਼ਰਤ ਕਰਨੀ ਸੀ, ਜਿੰਨਾ ਘਰ ਆਟਾ ਸੀ ਸਾਰਾ ਇਕੱਠਾ ਪਕਾ ਕੇ ਰੱਖਤਾ, ਸਭ ਕੁਝ ਖਾ ਗਿਆ ਤੇ ਮੈਂ ਗੁਆਂਢਣ ਤੋਂ ਆਟਾ ਮੰਗਣ ਵਾਸਤੇ ਗਈ ਸੀ ਤੇ ਉਹਨੂੰ ਕਿਹਾ ਸੀ ਵੀ ਛੱਟੀ ਦਾ ਭੁੱਖਾ ਗੋਲਾ ਹੈ। ਉਸ ਵੇਲੇ ਭਗਤ ਤਿਰਲੋਚਨ ਨੇ ਆਪਣੀ ਇਸਤਰੀ ਨੂੰ ਸਿੱਖਿਆ ਦੇਣ ਵਾਸਤੇ, ਤਿਰਲੋਚਨ ਤਿੰਨਾਂ ਲੋਕਾਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਦੇਖਣ ਵਾਲੇ ਭਗਤ ਤਿਰਲੋਚਨ ਜੀ ਉਚਾਰਦੇ ਹਨ ਰਵਿਦਾਸ ਬਾਣੀ ਦੀ ਸੇਵਾ, ਸੇਵਕ ਬਣ ਕੇ ਜੋ ਰਹਿਣ ਵਾਲੇ ਹਨ, ਸੂਰਜ ਆਦਿ ਵੀ ਜਿਨ੍ਹਾਂ ਭਗਤਾਂ ਦੇ ਸੇਵਕ ਹਨਗੇ। ਸੋ ਇਸੇ ਪ੍ਰਕਾਰ ਤਿਰਲੋਚਨ ਜੀ ਤਿੰਨਾਂ ਲੋਕਾਂ ਵਿੱਚ ਦ੍ਰਿਸ਼ਟੀ ਨਾਲ ਦੇਖਣ ਵਾਲੇ, ਭਗਤ ਤਿਰਲੋਚਨ ਜੀ ਧਨਾਸਰੀ ਬਾਣੀ ਚ ਭਗਤਾਂ ਦੀ, ਹੋਰਨਾਂ ਦੀ ਵੀ ਬਾਣੀ ਹੈ ਜਿਨ੍ਹਾਂ ਦੇ ਨਾਂ ਅੱਗੇ ਆਉਣਗੇ, ਪਰ ਇਹ ਸ਼ਬਦ ਸ੍ਰੀ ਤਿਰਲੋਚਨ ਦਾ ਪਹਿਲਾ ਆ ਰਿਹਾ ਹੈ। ਇੱਕੋ ਦੁਆਇਤ ਰੂਪ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ,
ਆਪਣੀ ਸੁਪਤਨੀ ਨੂੰ ਭਗਤੀ ਨੂੰ ਕਹਿੰਦੇ ਨਾਰਾਇਣ ਨਿੰਦਸ ਕਾਏ, ਨਾਰਾਇਣ ਦੀ ਨਿੰਦਸ ਨਿੰਦਿਆ ਕਾਇ ਕਿਸ ਵਾਸਤੇ ਕੀਤੀ ਇਹ ਇਸਤਰੀ ਤੈਂ,
ਭੂਲੀ ਗਵਾਰੀ
ਤੂੰ ਬੜੀ ਭੁੱਲ ਕੀਤੀ ਹੈ, ਬੜੀ ਗਵਾਰੀ ਬਸਮਝ ਹੈ, ਤੂੰ ਬਸਮਝੀ ਨਾਲ ਭੁੱਲ ਕੀਤੀ ਹੈ। 13 ਮਹੀਨੇ ਮਹਾਰਾਜ ਆ ਕੇ ਸੇਵਾ ਕਰਦੇ ਰਹੇ, ਤੂੰ ਭੁੱਲ ਵਿਚ ਪੈ ਕੇ ਕਿਹਾ ਕਿ ਉਹ ਸਾਰੀਆਂ ਹੀ ਰੋਟੀਆਂ ਖਾ ਗਿਆ, ਇੰਨੀ ਨਿੰਦਿਆ ਕਰ ਦਿੱਤੀ ਹੈ, ਨਫ਼ਰਤ ਕੀਤੀ ਹੈ, ਕਿਸ ਵਾਸਤੇ ਕੀਤੀ ਹੈ ਇਹ ਗਵਾਰ ਬਸਮਝ।
ਦੁਕਿਰਤ ਸੁਕਿਰਤ ਥਾਰੂ ਕਰਮਰੀ,
ਜਿਹੜਾ ਹੁਣ ਚੱਲਿਆ ਜਾਣਾ ਹੈ ਗੋਲੇ ਦਾ, ਇਹ ਖੋਟਾ ਕੰਮ ਨਿੰਦਿਆ ਕਰਨ ਦਾ ਤੇਰਾ ਕਰਮ ਹੈ, ਅਤੇ ਜਦੋਂ ਆਪਣੇ ਪੁੰਨ ਵਧੇ ਸੀ, ਸੁਕਿਰਤ ਸੀ, ਉਹ ਵੀ ਤੇਰਾ ਹੀ ਕਰਮ ਸੀ, ਉਹਨਾਂ ਕਰਮਾਂ ਕਰਕੇ ਪੁੰਨਾਂ ਕਰਕੇ 13 ਮਹੀਨੇ ਆ ਕੇ ਮਹਾਰਾਜ ਸੇਵਾ ਕਰਦੇ ਰਹੇ, ਤੇ ਅੱਜ ਤਾਂ ਨਫ਼ਰਤ ਕੀਤੀ ਹੈ, ਇਹ ਖੋਟੀ ਕਿਰਤ ਜਿਹੜੀ ਕੀਤੀ ਹੈ ਇਹ ਵੀ ਤੇਰਾ ਹੀ ਕਰਮ ਹੈ, ਤੇਰੇ ਕਰਮਾਂ ਦਾ ਫਲ ਹੁਣ ਮਹਾਰਾ ਅਲੋਪ ਹੋ ਗਿਆ, ਤੂੰ ਆਪਦੇ ਕਰਮਾਂ ਦਾ ਫਲ ਭੋਗਣਾ ਕਰ ਰਹੀ ਹੈ ਇਸਤਰੀ।
ਰਹਾਉ ਸੰਕਰਾ ਮਸਤਕ ਬਸਤਾ,
ਇਹ ਕਹਿਣ ਲੱਗੀ ਮੇਰੇ ਜੁੰਮੇ ਹੀ ਕਰਮ ਪਾਏ, ਕੋ ਹੋਰ ਵੀ ਕਿਸੇ ਨੂੰ ਭੋਗੇ ਹੈ। ਤਾਂ ਸੁਣ ਕੇ ਤਲੋਚਨ ਜੀ ਕਹਿੰਦੇ ਬੜੇ ਬੜੇ ਸਰਬੱਗਾਂ ਨੂੰ, ਸਾਰਿਆਂ ਨੂੰ ਕਰਮ ਆਪਦਾ ਭੋਗਣਾ ਪਿਆ, ਕਰਮਾਂ ਦੀ ਬਾਬਤ ਪੂਰਵ ਮਾਸਾਂ ਲਿਖਿਆ, ਉਹ ਅਸਮੇ ਭੋਗਤਵਿਆਂ ਕਿਰਤਨ ਕਰਮ ਸ਼ੁਭਾ ਸ਼ੁਭੰ ਅਭੁਗਤੰ ਨ ਖੀਅਤੇ, ਜ਼ਰੂਰ ਭੋਗਣੇ ਪੈਂਦੇ ਕਰਮ ਆਦਮੀ ਨੂੰ ਚੰਗੇ ਮੰਦੇ, ਬਿਨਾਂ ਭੋਗੇ ਤੋਂ ਖਾਏ ਨਹੀਂ ਹੁੰਦੇ, ਨਾਸ ਨਹੀਂ ਹੁੰਦੇ। ਸੋ ਇਸ ਪ੍ਰਕਾਰ ਇੱਥੇ ਕਹਿੰਦੇ ਹਨ, ਸੁਣੋ
ਰਹਾਉ ਸੰਕਰਾ ਮਸਤਕ ਬਸਤਾ,
ਸੰਕਰਾ ਸ਼ਿਵਜੀ ਦੇ ਮੱਥੇ ਵਿਚ ਬਸਣ ਵਾਲਾ ਜੋ ਚੰਦਰਮਾ ਹੈ, ਦੂਜ ਦਾ ਭਾਈ ਗੁਰਦਾਸ ਨੇ ਕਿਹਾ ਦੂਜ ਦਾ ਚੰਦ ਮਹੇਸਰ ਰੂਪੀ ਆਕਾਸ਼ ਦਾ ਤਿਲਕ ਟਿੱਕਾ ਹੈ, ਇਉਂ ਸ਼ਿਵਜੀ ਦੇ ਕਹਿੰਦੇ ਚੰਦਰਮਾ ਮੱਥੇ ਵਿਚ ਵਸਦਾ ਸੀ। ਜੋ
ਸੁਰਸਰੀ ਇਸਨਾਨ ਰੇ,
ਇਸ ਨੇ ਸੁਰਸਰੀ ਗੰਗਾ ਚ ਚੰਦਰਮਾ, ਦੂਜ ਦਾ ਚੰਦਰਮਾ ਸ਼ਿਵਜੀ ਨੇ ਮੱਥੇ ਦਾ ਤਿਲਕ ਬਣਾ ਕੇ ਰੱਖਿਆ ਹੋਇਆ ਹੈ। ਇਸ ਪ੍ਰਕਾਰ ਕਹਿੰਦੇ ਸੁਰਸਰੀ ਗੰਗਾ ਜਦੋਂ 52 ਅਵਤਾਰ ਨੇ ਧਰਤੀ ਮੀਂਹ ਹੈ ਤਿੰਨਾਂ ਲੋਕਾਂ ਕੀਤੀਆਂ, ਉਦੋਂ ਬ੍ਰਹਮਾ ਜੀ ਨੇ ਚਰਨਾਂ ਦਾ ਜਲ ਧੋ ਕੇ ਕਮੰਡਲ ਚ ਪਾ ਕੇ ਰੱਖ ਲਿਆ ਸੀ। ਉਸ ਗੰਗਾ ਦੇ ਜਲ ਨੂੰ ਸੱਗੜ ਦੇ ਪੁੱਤ ਜਿਹੜੇ ਸੀ ਉਹ ਰਿਸ਼ੀ ਦੇ ਸਰਾਫ ਕਰਕੇ ਸਾਧ ਸੰਗੇ ਜੀ ਰਿਸ਼ੀ ਬੈਠਾ ਤਪੱਸਿਆ ਕਰ ਰਿਹਾ ਸੀ, ਅਤੇ ਇੰਦਰ ਨੇ ਇਹ ਜੰਗ ਕਰਨ ਲੱਗੇ ਸੀ, ਘੋੜਾ ਚੁਰਾ ਕੇ ਇਹਨਾਂ ਦਾ ਉਸ ਰਿਸ਼ੀ ਦੇ ਪਿਛਲੇ ਪਾਸੇ ਬੰਨ ਦਿੱਤਾ, ਤੇ ਜਿਸ ਵੇਲੇ ਭਾਲਣ ਗਏ ਕਿਤੋਂ ਨਾ ਮਿਲਿਆ ਸਾਰੀ ਧਰਤੀ ਤੋਂ, ਅਖੀਰ ਮਿੱਟੀ ਪੜਦੇ ਪੜਦੇ ਜਿਹੜਾ ਗੰਗਾ ਸਾਗਰ ਹੈ ਬਣਿਆ, ਇਹ ਪੜਦੇ ਪੜਦੇ ਸਭ ਸੰਗਤ ਜੀ ਉਸ ਰਿਸ਼ੀ ਦੇ ਪਾਸ ਪਹੁੰਚੇ। ਉਸ ਰਿਸ਼ੀ ਦਾ ਨਾਮ ਕੀ ਸੀ? ਹਾਂਜੀ, ਕਪਿਲ ਮੁਨੀ ਦੇ ਪਾਸ ਪਹੁੰਚੇ। ਕਪਿਲ ਮੁਨੀ ਸਮਾਧੀ ਚ ਬੈਠਾ ਸੀ, ਇਹਨਾਂ ਲੱਤਾਂ ਮਾਰਨੀਆਂ ਜਾ ਕੇ ਸ਼ੁਰੂ ਕੀਤੀਆਂ, ਗਾਲਾਂ ਕਰਨੀਆਂ, ਬੁਰੇ ਭਲੇ ਲਫ਼ਜ਼ ਕਹੇ। ਜਦੋਂ ਕਪਿਲ ਮੁਨੀ ਦੀ ਸਮਾਧੀ ਖੁੱਲੀ ਹੈ ਸਾਰੇ ਹੀ ਭਸਮ ਹੋ ਗਏ। ਜਿਹਨੇ 60,000 ਸੱਗੜ ਦੇ ਪੁੱਤਰ ਸਨ, ਇੱਕ ਰਾਣੀ ਦੇ ਤੂੰਬੀ ਪੈਦਾ ਹੋਈ ਸੀ, ਉਹਦੇ ਚ ਜੀਆਂ ਵਾਂਗੂ ਇਹ ਪੈਦਾ ਹੋਏ ਸੀ, ਮਹਾਂਭਾਰਤ ਪ੍ਰਸੰਗ ਆਉਂਦਾ। ਇਸ ਪ੍ਰਕਾਰ ਸਾਰੇ ਜਦੋਂ ਖਤਮ ਹੋ ਗਏ, ਉਸ ਵੇਲੇ ਸੱਗੜ ਦੇ ਤਾਈ ਆ ਕੇ ਦੱਸਿਆ, ਸੱਗੜ ਕੀ ਵੇਖਦਾ, ਤੇਰੇ ਤਾਂ ਸਾਰੇ ਪੁੱਤਰ ਹੀ ਖਤਮ ਹੋ ਗਏ ਕਪਿਲ ਮੁਨੀ ਦੇ ਸਰਾਫ ਕਰਕੇ, ਉਹਨਾਂ ਦੀ ਗਤੀ ਦਾ ਕੋਈ ਉਪਾਅ ਕਰ। ਫਿਰ ਇਹਨੂੰ ਪੁੱਛਿਆ ਵੀ ਗਤੀ ਦਾ ਉਪਾਅ ਕਿਵੇਂ ਹੋਵੇ? ਉਸ ਵੇਲੇ ਰਿਸ਼ੀਆਂ ਨੂੰ ਮਹਾਤਮਾ ਨੇ ਕਿਹਾ ਕਿ ਜੇ ਵਿਸ਼ਨੂੰ ਜੀ ਦੇ ਚਰਨਾਂ ਦਾ ਜਲ ਜਦੋਂ 52 ਅਵਤਾਰ ਧਾਰਿਆ ਸੀ, ਉਹ ਗੰਗਾ ਹੈ, ਬ੍ਰਹਮਾ ਦੇ ਪਾਸ ਕਮੰਡਲ ਚ ਰੱਖਿਆ ਹੋਇਆ, ਉਹ ਜਲ ਆ ਜਾਵੇ ਤੇ ਫਿਰ ਇਹਨਾਂ ਦੀ ਸਾਰਿਆਂ ਦੀ ਗਤੀ ਹੋ ਸਕਦੀ ਹੈ। ਇਹ ਸੁਣ ਕਰਕੇ ਸੱਗੜ ਨੇ ਰਾਜ ਤਾਂ ਆਪਣੇ ਪੁੱਤਰ ਨੂੰ ਦੇ ਦਿੱਤਾ, ਜਿਹੜਾ ਰਾਣੀ ਦਾ ਇੱਕ ਪੁੱਤਰ ਲਾਇਕ ਸੀ, ਤੇ ਆਪ ਤਪੱਸਿਆ ਕਰਨ ਵਾਸਤੇ ਚਲਿਆ ਗਿਆ। ਇਉਂ ਸਾਧ ਸਿੰਘ ਜੀ 7ਵੇਂ ਥਾਂ ਭਗੀਰਥ ਜੀ ਹੋਏ ਹੈ, 7ਵੇਂ ਥਾਂ 7 ਪੀੜ੍ਹੀਆਂ ਤੱਕ ਇਹ ਤਪ ਕਰਦਾ ਰਿਹਾ ਸੱਗੜ ਦੇ ਕੁਲ ਦੇ ਆਦਮੀ। ਭਗੀਰਥ ਨੂੰ ਉਹ ਪ੍ਰਸੰਨ ਹੋ ਕੇ ਬ੍ਰਹਮਾ ਨੇ ਕਿਹਾ ਲੈ ਜਾ ਮੇਰੇ ਪਾਸੋਂ ਗੰਗਾ ਇਹ ਜਲ ਹੈ, ਪਰ ਨਾਲ ਇਹ ਗੱਲ ਹੈ ਇਹ ਮਾਤ ਲੋਕ ਚੜਕਣੀ ਨਹੀਂ, ਬ੍ਰਹਮ ਲੋਕ ਨੂੰ ਆ ਜਾਏਗੀ ਮੁੜ ਕੇ, ਜਾਂ ਪਤਾਲ ਨੂੰ ਚਲੀ ਜਾਏਗੀ, ਤੂੰ ਇਹਦਾ ਉਪਾਅ ਕਰ। ਇਹਦੇ ਉਪਾਅ ਵਾਸਤੇ ਫਿਰ ਸ਼ਿਵਜੀ ਦੀ ਉਪਾਸ਼ਨਾ ਕੀਤੀ 6 ਮਹੀਨੇ, ਸ਼ਿਵਜੀ ਖੁਸ਼ ਹੋ ਗਿਆ। ਸ਼ਿਵਜੀ ਨੂੰ ਉਸ ਵਕਤ ਕਿਹਾ ਕਿ ਚੰਗਾ ਮੈਂ ਜਟਾਂ ਫੈਲਾਉਣਾ, ਲਿਆ ਗੰਗਾ ਦਾ ਜਲ ਨੂੰ, ਭਗਵਾਨ ਦੇ ਚਰਨਾਂ ਦਾ ਜਲ ਮੇਰੇ ਕੇਸਾਂ ਚ ਪਵੇਗਾ। ਇਉਂ ਖੁਸ਼ ਹੋ ਕੇ ਜਟਾਂ ਖਿਲਾਰ ਕੇ ਖੜ ਗਿਆ। ਉਹ ਜਿਹੜੀ ਗੰਗਾ ਸੀ ਉਹ ਕਹਿੰਦੇ ਹਨ ਸ਼ਿਵ ਜੀ ਦੀਆਂ ਜਟਾਂ ਵਿਚ ਆ ਕੇ ਵਿਚ ਹੀ ਰੁਲ ਗਈ ਤੇ ਬਾਹਰ ਨਾ ਨਿਕਲ ਸਕੀ। ਫਿਰ ਸ਼ਿਵ ਜੀ ਨੇ ਜਟਾਂ ਵਿਚੋਂ ਹੌਲੀ ਹੌਲੀ ਭਗੀਰਥ ਦੀ ਬੇਨਤੀ ਕਰਨ ਤੋਂ ਥੱਲੇ ਛੱਡੀ। ਇਹ ਮਾਤ ਲੋਕ ਦੇ ਵਿਚ ਜਿਹੜੀ ਗੰਗਾ ਵਗੀ ਹੈ ਕਿਉਂ ਇਹ ਬਕੁੰਠ ਨੂੰ ਛੱਡ ਕੇ ਮਾਤ ਲੋਕ ਵਿਚ ਆਈ ਮੰਨਿਆ ਹੈ। ਸ਼ਿਵ ਜਟਾ ਪਹਾੜ ਵਿਚੋਂ ਨਿਕਲਦੀ, ਗੰਗੋਤਰੀ ਵੀ ਹੈ ਹੇਮਕੁੰਡ ਦੇ ਪਾਸੋਂ ਨਿਕਲ ਰਹੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਗੰਗਾ ਜਿਹੜੀ ਸੀ ਭਗੀਰਥ ਦੇ ਪਿਤਰਾਂ ਦਾ ਉਧਾਰ ਕੀਤਾ। ਇਸ ਪ੍ਰਕਾਰ ਗੌਤਮ ਤਪੇ ਭਗੀਰਥ ਨੇ ਇਹ ਗੰਗਾ ਦੇ ਤਾਂ ਹੀ ਜਾਣਾ ਕੀਤਾ ਜਿਸ ਵਕਤ। ਸੋ ਇਸ ਪ੍ਰਕਾਰ ਇਹ ਗੰਗਾ ਆਈ ਹੈ। ਉਸ ਗੰਗਾ ਦੇ ਵਿਚ ਜਦੋਂ ਜੱਟਾਂ ਚ ਸ਼ਿਵਜੀ ਦੀਆਂ ਚ ਸੀ ਉਸ ਗੰਗਾ ਵਿਚ ਇਸ਼ਨਾਨ ਵੀ ਚੰਦਰਮਾ ਕਰਦਾ ਸੀ, ਕਿਉਂਕਿ ਮੱਥੇ ਵਿਚ ਸੀ ਚੰਦਰਮਾ ਵਿਸ਼ਵਾਂ ਦੇ।
ਕੁਲ ਜਨ ਮੱਧੇ ਮਿਲਿਓ ਸਾਰੰਗ ਪਾਨ ਰੇ।
ਫਿਰ ਅਸੀਂ ਕੁਲ ਦੇ ਮੱਧੇ ਵਿਚ ਮਿਲਦੇ ਸੀ ਸਾਰੰਗ ਨਾਵੇਂ ਧਰਖ ਨੂੰ ਧਾਰਨ ਵਾਲੇ ਵਿਸ਼ਨੂੰ ਜੀ। ਵਿਸ਼ਨੂੰ ਜੀ ਨੇ ਕ੍ਰਿਸ਼ਨ ਦਾ ਅਵਤਾਰ ਧਾਰਿਆ ਚੰਦਰ ਵੰਸੀਆਂ ਚ। ਇਹ ਚੰਦਰਮਾ ਦੀ ਵੰਸ ਜਿਹੜੀ ਚੰਦਰਵੰਸੀ ਹੋਏ ਹੈ, ਇਹ ਇੱਕ ਚੰਦਰਕੇਤ ਲਕਸ਼ਮਣ ਦਾ ਪੁੱਤਰ ਹੋਇਆ। ਇਹ ਲਕਸ਼ਮਣ ਦਾ ਪੁੱਤਰ ਜਿਹੜਾ 12 ਸਾਲ ਜੱਤ ਰੱਖਿਆ ਸੀ ਲਕਸ਼ਮਣ ਨੇ ਰਾਮ ਚੰਦਰ ਦੇ ਭਰਾ ਦਾ, ਉਸ ਦੇ ਪੁੱਤਰ ਤੋਂ ਚੰਦਰਵੰਸੀਆਂ ਦੀ ਕੁਲ ਚੱਲੀ ਹੈ। ਇਸ ਪ੍ਰਕਾਰ ਚੰਦਰਮਾ ਦੀ ਵੰਸ ਦੀ ਜਿਹੜੀ ਕੁਲ ਹੈ ਉਹਦੇ ਵਿੱਚ ਜਨ ਕੁਲਾਂ ਦੇ ਵਿੱਚ ਜਾਣਨਾ ਕਰੋ। ਮੱਧੇ ਵਿੱਚ ਮਿਲਦੇ ਸਨ ਸਾਰੰਗ ਨਾਵੇਂ ਧਨਕਧਾਰੀ ਵਿਸ਼ਨੂੰ ਜੀ ਕ੍ਰਿਸ਼ਨ ਅਵਤਾਰ ਚ। ਚੰਦਰਵੰਸੀਆਂ ਯਾਦਵ ਚੰਦਰਵੰਸੀ ਸੀ, ਇਹਨਾਂ ਚ ਪੈਦਾ ਹੋਏ ਸੀ। ਦੂਸਰਾ ਇਹਨੂੰ ਅੱਖਰਾਂ ਨੂੰ ਅਨਵੇ ਕਰਕੇ ਕੁਲ ਮੱਧੇ ਜਨਮ ਲਿਓ ਸਾਰੰਗ ਪਾਨਵੇ। ਇਹਨਾਂ ਚੰਦਰਵੰਸੀਆਂ ਦੀ ਕੁਲ ਦੇ ਮੱਧੇ ਵਿੱਚ ਜਨਮ ਲੈਣਾ ਕੀਤਾ ਸੀ। ਆ ਜਨਮ ਮੰਮਾ ਮਿਲਿਓ ਵਾਲੇ ਦੇ ਨਾਲ ਪਿੱਛੇ ਲਾ ਕੇ ਜਨਮ ਹੈ, ਅੱਗੇ ਲੱਲੇ ਦੇ ਵਿੱਚ ਜਈਆ ਹੈ ਲਿਓ ਸਾਰੰਗ ਪਾਨ ਦੇ ਲੈਣਾ ਕੀਤਾ। ਸਾਰੰਗ ਨਾਵੇਂ ਧਨਖਧਾਰੀ ਨੇ ਵਿਸ਼ਨੂੰ ਨੇ ਕ੍ਰਿਸ਼ਨ ਰੂਪ ਵਿੱਚ ਚੰਦਰਵੰਸੀਆਂ ਚ ਪ੍ਰਗਟ
ਹੋਏ।
ਚੰਦਰਮਾਨ ਕਰਮ ਕੀਤਾ ਸੀ ਇੰਦਰ ਦੇ ਨਾਲ ਮਿਲ ਕਰਕੇ, ਇੰਦਰ ਦੇ ਪੁੱਛਣ ਤੋਂ ਕਿ ਜਿਹਾ ਜਿਹਾ ਅਹਲਿਆ ਦਾ ਰੂਪ ਹੈ ਗੌਤਮ ਦੀ ਪਤਨੀ ਦਾ, ਇਹੋ ਜਿਹਾ ਦੁਨੀਆਂ ਚ ਕਿਸੇ ਦਾ ਰੂਪ ਨਹੀਂ ਹੈ। ਇਹ ਚੰਦਰਮਾ ਸੂਰਜ ਨੂੰ ਪੁੱਛਿਆ, ਸੂਰਜ ਨੇ ਕਿਹਾ ਮੇਰੀ ਤੇਜ਼ੀ ਕਰਕੇ ਤਾਂ ਲੁਕੀਆਂ ਰਹਿੰਦੀਆਂ ਪ੍ਰਗਟ ਨਹੀਂ ਹੁੰਦੀਆਂ, ਚੰਦਰਮਾ ਨੂੰ ਪੁੱਛ। ਚੰਦਰਮਾ ਦੇ ਪੁੱਛਣ ਤੋਂ ਚੰਦਰਮਾ ਨੇ ਦੱਸ ਦਿੱਤਾ। ਉਸ ਵੇਲੇ ਚੰਦਰਮਾ ਨੂੰ ਕੁੱਕੜ ਬਣਾ ਕੇ ਇੰਦਰ ਲੈ ਗਿਆ, ਜਾ ਕੇ ਬਾਂਗ ਦਿੱਤੀ ਕੁੱਕੜ ਬਣ ਕੇ। ਹਜ਼ੂਰ ਸਾਹਿਬ ਗੌਤਮ ਦੀ ਮਟੀ ਬਣੀ ਹੋਈ ਹੈ ਪਹਿਲੇ ਪਾਸੇ ਪਿੱਛੋਂ ਦੀ ਤਰਫ, ਉਸ ਥਾਂ ਵਿੱਚ ਗੌਤਮ ਦੀ ਸਮਾਧੀ ਵਾਲਾ ਥਾਂ ਸੀ, ਇੱਥੇ ਗੌਤਮ ਰਿਸ਼ੀ ਰਹਿੰਦਾ ਸੀ, ਅਹਲਿਆ ਇੱਥੇ ਰਹਿੰਦੀ ਸੀ। ਇਹਨ ਕੁੱਕੜ ਦੀ ਬਾਂਗ ਦੇ ਨਾਲ ਰਿਸ਼ੀ ਰੋਜ਼ ਇਸ਼ਨਾਨ ਕਰਨ ਜਾਂਦਾ ਸੀ। ਉਦਣ ਚੰਦਰਮਾ ਨੇ ਅੱਧੀ ਰਾਤੋਂ ਕੁੱਕੜ ਦੀ ਬਾਂਗ ਕੁੱਕੜ ਬਣ ਕੇ ਬਾਂਗ ਦਿੱਤੀ। ਰਿਸ਼ੀ ਨੇ ਇਸ਼ਨਾਨ ਦਾ ਮੌਕਾ ਜਾਣ ਕੇ ਜੋ ਗੰਗਾ ਚ ਉਤਰਿਆ, ਆਵਾਜ਼ ਆਈ ਰਿਸ਼ੀ ਤੇਰੇ ਘਰ ਚ ਚੋਰ ਲੱਗੇ ਹੋਏ ਹੈ। ਇਹ ਸੁਣ ਕੇ ਝੱਟ ਨਿਕਲ ਆਇਆ। ਜੋ ਬਾਹਰ ਆਇਆ ਤੇ ਚੰਦਰਮਾ ਫੜਦਾ ਕੁੱਕੜ ਬਣਿਆ ਫਿਰਦਾ, ਇਹਦੇ ਮਰਗਾਨੀ ਮਾਰੀ, ਇਹ ਕਲੰਕ ਲੱਗ ਗਿਆ ਚੰਦਰਮਾ ਨੂੰ। ਇਸ ਪ੍ਰਕਾਰ ਇਹ ਕਲੰਕ ਲੱਗਾ। ਦੂਸਰਾ ਕਲੰਕ ਇਹਨੇ ਬ੍ਰਹਸਪਤ ਜਿਹੜਾ ਇਹਦਾ ਗੁਰੂ ਸੀ ਚੰਦਰਮਾ ਦਾ, ਉਹ ਆਪਣੀ ਪਤਨੀ ਦਾ ਰਾਖਾ ਬਣਾ ਕੇ ਤਪ ਕਰਨ ਗਿਆ ਸੀ। ਇਸ ਦੀ ਪਤਨੀ ਦੇ ਨਾਲ ਵਿਚਾਰ ਕਰਨੇ ਕਰਕੇ ਗੁਰੂ ਦੀ ਇਸਤਰੀ ਦੇ ਨਾਲ ਹੈ। ਇਸ ਦੇ ਤਾਂ ਹੀ ਫਿਰ ਸਾਧ ਸੰਗਤ ਜੀ ਬਦਨ ਘਟਣ ਦਾ ਤੇ ਖਈ ਰੋਗ ਦੀ ਬਿਮਾਰੀ, ਇਹ ਬ੍ਰਹਸਪਤ ਗੁਰੂ ਨੇ ਇਹਦੇ ਨੇ ਸਰਾਫ ਦੇ ਦਿੱਤਾ ਸੀ। ਇਸ ਪ੍ਰਕਾਰ
ਕਰਮ ਕਰ ਕਲੰਕ ਮਫੀ,
ਜਿਹੜਾ ਵਿਚਾਰ ਦਾ ਕਰਮ ਕੀਤਾ ਨੇ ਮੈਂ, ਇਹ ਗੌਤਮ ਤਬਾਹ ਹੋ ਗਿਆ। ਇਸ ਦੇਖ ਅੰਦਰ ਲੋਹਾਇਆ ਸਹਿ ਸਰੀਰ ਚਿਹਨ ਭਾਗੂ ਏ ਤਾਮਨ ਪਛੋਤ ਆਇਆ। ਹਾਂਜੀ, ਇਹਨੂੰ ਵੀ ਸਰਾਪ ਹੋਇਆ ਕੁਆਰੀ ਨੇ, ਜਿਸ ਵਕਤ ਹਨੂਮਾਨ ਦੇ ਤਾਈ ਜਣਿਆ ਹੈ। ਨਾਰਦ ਮੁਨੀ ਗੁਰਮੰਤਰ ਦੇਣ ਆਇਆ ਸੀ, ਕੰਨ ਚ ਮੰਤਰ ਦਿੰਦੇ, ਜਿਹੜੇ ਸਾਧ ਫੂਕ ਮਾਰਨ ਆਇਆ ਸੀ ਉਸ ਵੇਲੇ ਅੰਜਨੀ ਨੂੰ ਸ਼ਿਵਜੀ ਦਾ ਧਾਤੂ ਜਿਹੜਾ ਸੀ ਉਹਦੇ ਕੰਨ ਚ ਪਾ ਦਿੱਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦੀਆਂ ਉਤਪਤੀਆਂ ਦੇਵਦਿਆਂ ਦੀਆਂ ਹਨਗੀਆਂ। ਸੋ ਕ੍ਰਿਸ਼ਨ ਭਗਵਾਨ ਜੀ ਨਾਲ ਹੀ ਕੁਲ ਵਿੱਚ ਜੰਮੇ ਸਨ।
ਕਰਮ ਕਰ ਕਲੰਕ ਮਫੀ,
ਚੰਦਰਮਾ ਨੂੰ ਪਰਾਏ ਘਰ ਦੀ ਇਸਤਰੀ ਨੂੰ ਤੱਕਣੇ ਕਰਕੇ, ਗੁਰੂ ਦੀ ਪਤਨੀ ਨੂੰ ਤੱਕਣੇ ਕਰਕੇ ਕਲੰਕ ਲੱਗ ਗਿਆ। ਮਫੀਤ ਨਾ ਅਮੇਟ ਰਿਹਾ ਰਹੀ ਹੈ ਇਸਤਰੀ। ਇਸ ਪ੍ਰਕਾਰ ਪੁਰਾਣਾਂ ਦੀਆਂ ਸਾਖੀਆਂ ਹਨ ਚੰਦਰਵੰਸੀਆਂ ਦੀ ਕੁਲ ਵਿੱਚ ਕ੍ਰਿਸ਼ਨ ਪੈਦਾ ਹੋਏ, ਸ਼ਿਵ ਜੀ ਦੇ ਮੱਥੇ ਦਾ ਟਿੱਕਾ ਬਣ ਕੇ ਰਿਹਾ, ਗੰਗਾ ਚ ਇਸ਼ਨਾਨ ਕਰਦਾ ਰਿਹਾ, ਪਰ ਪਰਾਏ ਘਰ ਦੇ ਗਮਨ ਕਰਨ ਦਾ ਜਿਹੜਾ ਕਲੰਕ ਸੀ ਉਹ ਚੰਦਰਮਾ ਦਾ ਅਮੇਟ ਹੀ ਰਿਹਾ, ਉਹ ਸ਼ਾਹੀ ਨੂੰ ਆਪਦੀ ਨੂੰ ਧੋ ਨਾ ਸਕਿਆ।
ਬਿਸਵ ਕਾ ਦੀਪਕ ਸਵਾਮੀ।
ਹੋਰ ਸੁਣੋ, ਕਹਿੰਦੇ ਕਰਮ ਦਾ ਫਲ ਹੋਰ ਕਿਸੇ ਨੂੰ ਦੱਸੋ, ਕਹਿੰਦੇ ਸਿਰਬੱਗਾਂ ਦੀਆਂ ਗੱਲਾਂ ਦੱਸਦੇ, ਛੋਟਿਆਂ ਦੀਆਂ ਨੇ ਕੀ ਦੱਸਣੀਆਂ। ਬਿਸਵ ਕਾ ਦੀਪਕ, ਜਿਹੜਾ ਸੰਸਾਰ ਦਾ ਦੀਵਾ ਕੌਣ ਹੈ? ਸੂਰਜ। ਇਹ ਜਿਹਦਾ ਸਵਾਮੀ ਸੀ, ਮਾਲਕ ਸੀ,
ਸਵਾਰਥੀ
ਉਹਦਾ ਰੇ ਇਸਤਰੀ ਸਵਾਰਥੀ ਸਵੈਰ ਸਵਾਹੀ ਸੀ ਆਪ ਉਹ।
ਪੰਛੀ ਰਾਏ ਗਰੜ ਤਾਚੇ ਬਾਦਵਾ।
ਪੰਛੀਆਂ ਦਾ ਰਾਜਾ ਜਿਹੜਾ ਗਰੜ ਸੀ, ਇਹ ਇਹਦਾ ਉਹ ਬਾਂਧਵਾ ਵੱਡਾ ਭਰਾ ਸੀ ਅਰਨ।
ਕਰਮ ਕਰ ਅਰਨ ਪਿੰਗਲਾਰੀ।
ਕਰਮ ਉਹਨੇ ਕੀ ਕੀਤਾ ਸੀ? ਪਿਛਲੇ ਜਨਮ ਵਿਚ ਟਿੱਡੇ ਦੀਆਂ ਲੱਤਾਂ ਤੋੜੀਆਂ ਸਨ ਅੱਕ ਦੇ ਦੀਆਂ, ਉਹ ਲੱਤਾਂ ਤੋੜਨੇ ਕਰਕੇ ਦੇਖੋ ਸੂਰਜ ਰਸਵਾਹੀ ਦਾ, ਸੂਰਜ ਦਾ ਰਸਵਾਹੀ ਵੀ ਬਣਿਆ ਤੇ ਗਰੜ ਜੋ ਵਿਸ਼ਨੂੰ ਦਾ ਦਾਨ ਹੈ ਉਹਦਾ ਵੱਡਾ ਭਾਈ ਵੀ ਬਣਿਆ। ਜਿਹੜੀਆਂ ਟਿੱਡੇ ਦੀਆਂ ਲੱਤਾਂ ਤੋੜੀਆਂ ਸੀ ਨਾ ਅਰਨ ਨੇ, ਉਹ ਕਰਮਾਂ ਦੇ ਕਰਕੇ, ਉਸ ਲੱਤਾਂ ਦੇ ਤੋੜਨੇ ਕਰਕੇ ਅਰਨ
ਪਿੰਗਲਾਰੀ,
ਅਰਨ ਜਿਹੜਾ ਸੀ ਪਿੰਗਲਾ ਰਿਹਾ ਹੈ ਇਸਤਰੀ। ਇਹ 5000 ਵਰਾ ਪਹਿਲਾਂ ਹੀ ਇਸ ਗਨੀਤਾ ਨੇ ਇਹ ਆਂਡੇ ਤਾਂ ਹੀ ਭੰਨਤਾ ਸੀ। ਇਹਨੂੰ ਉਸ ਵੇਲੇ ਕਿਹਾ ਕਿ ਮਾਤਾ ਮੇਰਾ ਸੀ ਅੱਧਾ ਬਣਿਆ ਸੀ ਅੱਧਾ ਨਹੀਂ ਰਿਹਾ, ਲੱਤਾਂ ਅਜੇ ਬਣੀਆਂ ਨਹੀਂ ਸੀ, ਤੂੰ ਮੈਨੂੰ ਪਹਿਲਾਂ ਹੀ ਤੋੜ ਕੇ ਭੰਨ ਲਿਆ। ਅੱਛਾ ਮੈਂ ਹੁਣ ਇਸੇ ਦਿਨ ਰਹਾਂਗਾ, ਅਜੇ 5000 ਵਰਾ ਇਹ ਆਂਡੇ ਨੂੰ ਨਾ ਛੇੜੀ, ਗਰੜ ਨੇ ਪੈਦਾ ਹੋਣਾ। ਇਸ ਪ੍ਰਕਾਰ ਇਹਨੇ ਕਿਹਾ ਸੀ, ਉਹ ਜਿਹੜੀਆਂ ਪਿੱਛੇ ਟਿੱਡੇ ਦੀਆਂ ਲੱਤਾਂ ਤੋੜੀਆਂ ਸੀ ਉਹ ਕਰਮ ਕੀਤਾ ਸੀ ਅਰਨ ਨੇ, ਉਹ ਪਿੰਗਲਾ ਰਹਿ ਗਿਆ ਇਹ ਇਸਤਰੀ। ਕਿਉਂ? ਕਰਮ ਕਰਨ ਦਾ ਫਲ ਵੱਡੇ ਸੂਰਜ ਦਾ ਸਵਾਹੀ ਹੈ ਜਿਹੜਾ, ਅਤੇ ਗਰੜ ਦਾ ਵੱਡਾ ਭਾਈ ਹੈ, ਉਹ ਟਿੱਡੇ ਦੀਆਂ ਲੱਤਾਂ ਤੋੜਨੇ ਕਰਕੇ ਉਹ ਵੀ ਪਿੰਗਲਾ ਰਿਹਾ। ਇਹ ਚੇਤੇ ਕਰ ਲੈ, ਕਰਮਾਂ ਦਾ ਫਲ ਸਭ ਨੂੰ ਭੋਗਣਾ ਪੈਂਦਾ ਹੈ।
ਅਨਕ ਪਾਤਕ ਹਰਤਾ।
ਹੋਰ ਸੁਣ, ਸ਼ਿਵਜੀ ਸਿਰਵੱਗ ਜੀ ਨੂੰ ਕਹਿੰਦੇ ਹੈ, ਅਨੇਕਾਂ ਲੋਕਾਂ ਦੇ ਪਾਪਾਂ ਨੂੰ ਹਰਨ ਵਾਲਾ ਸ਼ਿਵਜੀ ਮੰਨਿਆ ਹੈ।
ਪਵਨ ਨਾਥ ਰੀ,
ਤਿੰਨਾਂ ਪਵਨਾਂ ਦਾ ਨਾਥ ਆਪਣੇ ਆਪ ਨੂੰ ਕਹਾਉਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਨਾਥਾ ਨਾਥ ਸਦਾਏ ਦਾ ਹੋਏ ਅਨਾਥ ਨਾ ਹਰ ਰੰਗ ਮਾਣਾ। ਨਾਥਾ ਨਾਥ ਲਾਉਂਦਾ, ਅਨਾਥ ਬਣ ਕੇ ਨੀ ਮਾਰਾ ਦਾ ਰੰਗ ਮਾਣ ਸਕਦਾ, ਗਰੀਬ ਨਹੀਂ ਬਣਦਾ। ਸੋ ਇਸ ਤਰ੍ਹਾਂ ਕਿੰਨਾ ਪਾਉਣਾ ਦਾ ਨਾਥ ਸਵਾਮੀ ਜੋ ਸ਼ਿਵਜੀ ਕਹਾਉਂਦਾ ਹੈ।
ਤੀਰਥ ਤੀਰਥ ਭ੍ਰਮਦਾ।
ਇਹਨੇ ਜਿਸ ਵਕਤ ਕਰਮ ਕੀਤਾ ਸੀ ਮੋਹਣੀ ਉਤਾਰ ਵੇਲੇ, ਇਹਨੇ ਕਿਹਾ ਵੀ ਆਪਦਾ ਪਹਿਲਾਂ ਮੋਹਣੀ ਉਤਾਰ ਮੈਨੂੰ ਵਿਖਾ ਤੇ ਫੇਰ ਮੈਂ ਵਿਉ ਤੇਰੀ ਧਾਰਨ ਕਰੂੰ। ਇਹ ਕਹਿਣ ਲੱਗਾ, ਸ਼ਿਵਜੀ ਤੈਂ ਮੋਹਣੀ ਉਤਾਰ ਵੇਖ ਕੇ ਕੀ ਲੈਣਾ, ਤੂੰ ਜ਼ਹਿਰ ਹੀ ਧਾਰ ਲੈ। ਇਹ ਕਹਿੰਦਾ, ਨਹੀਂ ਜੀ ਮੈਂ ਤਾਂ ਪਹਿਲਾਂ ਦਿਖਾਓ। ਜਦੋਂ ਦਿਖਾਇਆ ਮੋਹਣੀ ਉਤਾਰ, ਫਿਰ ਸ਼ਿਵਜੀ ਦਾ ਸਰੀਰ ਉਹ ਕਾਇਮ ਨਾ ਰਿਹਾ, ਕਾਇਮ ਨਾ ਰਹਿਣੇ ਕਰਕੇ ਜਿੱਥੇ ਜੰਗਮ ਆਦਿਕ ਸੰਨਿਆਸੀ ਆਦਿਕ ਸੀ ਸਾਰਿਆਂ ਦੇ ਉਪਾਸ਼ਕਾਂ ਦੇ ਪਾਸ ਮੋਹਣੀ ਉਤਾਰ ਲਈ ਫਿਰਦਾ ਰਿਹਾ, ਮਗਰ ਮਗਰ ਭੱਜਿਆ ਫਿਰਦਾ ਰਿਹਾ। ਉਸ ਵੇਲੇ ਗੋਰਖਨਾਥ ਦੀ ਪੈਦਾਇਸ਼ ਹੈ, ਉਸੇ ਵੇਲੇ ਦੀ ਮਛਿੰਦਰ ਨਾਥ ਦੀ ਪੈਦਾਇਸ਼ ਹੈ, ਉਸੇ ਵੇਲੇ ਦੀ ਸਾਧ ਸੰਗਤ ਜੀ, ਇਸ ਪ੍ਰਕਾਰ ਦੀ ਅਨੰਤ ਪ੍ਰਕਾਰ ਦੀ ਇਹਦੀ ਹਾਲਤ ਵਿਗੜੀ ਸੀ ਉਸ ਵਕਤ।
ਤੀਰਥ ਤੀਰਥ ਭ੍ਰਮਤਾ।
ਅਤੇ ਫਿਰ ਸ਼ਿਵਜੀ ਦਾ ਇੱਕ ਦਿਨ ਭਿਆਨਕ ਵਾਲਾ ਰੂਪ ਧਾਰਿਆ ਸੀ, ਭਿਆਨਕ ਰੂਪ ਧਾਰ ਕਰਕੇ ਪਾਰਵਤੀ ਨਾਲ ਚੇਸ਼ਟਾ ਕਰ ਰਿਹਾ ਸੀ। ਉਸ ਵੇਲੇ ਇੰਦਰ ਨੇ ਆ ਕੇ ਨਫ਼ਰਤ ਕੀਤੀ। ਇੰਦਰ ਕਹਿੰਦਾ, ਉਹ ਏਦਾਂ ਬਣ ਕੇ ਤੂੰ ਇਹ ਕੀ ਕਰਤੂਤ ਕਰਦਾ? ਸ਼ਿਵਜੀ ਨੂੰ ਗੁੱਸੇ ਦੇ ਨਾਲ ਉਸ ਵੇਲੇ ਸਾਧ ਸੰਗਤ ਜੀ ਇੰਦਰ ਦੇ ਮਗਰ ਭੱਜਿਆ। ਇੰਦਰ ਬ੍ਰਹਮਾ ਦੀ ਸ਼ਰਨ ਵਿੱਚ ਆ ਗਿਆ ਤੇ ਬ੍ਰਹਮਾ ਨੇ ਕਿਹਾ, ਸ਼ਿਵਜੀ ਸ਼ਾਂਤ ਕਰ। ਉਦੋਂ ਮੁੜ ਗਿਆ ਸ਼ਿਵਜੀ, ਪਰ ਸ਼ਿਵਜੀ ਦੇ ਅੰਦਰ ਇਹ ਤਿੱਖਾਪਣਾ ਸੀ ਕਿ ਬ੍ਰਹਮਾ ਨੇ ਮੈਨੂੰ ਕਿਉਂ ਰੋਕਿਆ, ਮੈਂ ਇੰਦਰ ਨੂੰ ਮਾਰਨ ਲੱਗਾ ਸੀ। ਉਸ ਵਕਤ ਸਾਧ ਸੰਗਤ ਜੀ, ਬ੍ਰਹਮਾ ਜੀ ਨੇ ਇੱਕ ਸੁੰਧ ਤੇ ਬਸੁੰਧ ਦੋ ਦੈਂਤ ਸਨ, ਉਹਨਾਂ ਨੂੰ ਵਰ ਦਿੱਤਾ ਸੀ ਕਿ ਤੁਸੀਂ ਆਪੋ ਵਿੱਚ ਜਦ ਜੰਗ ਕਰੋਗੇ ਉਦੋਂ ਮਰੋਗੇ, ਐਵੇਂ ਤੁਹਾਨੂੰ ਕੋਈ ਨਹੀਂ ਮਾਰ ਸਕੇਗਾ। ਉਹ ਸੁੰਧ ਬਸੁੰਧ ਦੈਤਾਂ ਨੇ, ਦਸਮ ਪਾਤਸ਼ਾਹ ਦੇ ਚਲਿੱਤਰਾਂ ਚ ਪ੍ਰਸੰਗ ਆਉਂਦਾ ਹੈ, ਇਹ ਬੜੇ ਦੈਂਤਾਂ ਦੇ ਬੜੇ ਲੋਕਾਂ ਤੇ ਜਿੱਤ ਲਿਆ, ਵਸ ਕਰ ਲਿਆ, ਰਿਸ਼ੀਆਂ ਨੂੰ ਵੀ ਦੁੱਖ ਦੇਣ ਲੱਗ ਗਏ। ਉਸ ਵੇਲੇ ਬ੍ਰਹਮਾ ਨੇ ਇਹਨਾਂ ਦੇ ਮਾਰਨ ਵਾਸਤੇ ਸੁੰਧ ਤੇ ਬਸੁੰਧ ਦੇ ਦੈਂਤਾਂ ਦੇ ਦੋਹਾਂ ਭਰਾਵਾਂ ਦੇ, ਇੱਕ ਤਲੋਤਮਾ ਨਾਮ ਹੈ ਸੁਰਸਤੀ ਜਿਸਦਾ ਦੂਸਰਾ ਨਾਮ ਹੈ, ਇਹ ਲੜਕੀ ਰਚਨਾ ਕੀਤੀ। ਇਹ ਸਾਰੀ ਦੁਨੀਆਂ ਦੀ ਸੁੰਦਰਤਾ ਖਿੱਚ ਕੇ ਇਹਦੇ ਵਿੱਚ ਪਾ ਕੇ ਇਹਨੂੰ ਭੇਜਿਆ। ਸੁੰਧ ਤੇ ਬਸੁੰਧ ਦੈਂਤ ਨੂੰ ਕਿਹਾ ਕਿ ਸਾਡੇ ਬਾਗ ਚ ਵਿਚਰਦੀ ਹੈ, ਤੂੰ ਕਿਹਨੂੰ ਵਰਨਾ? ਕਹਿੰਦੀ ਜਿਹੜਾ ਤੁਹਾਡੇ ਤੋਂ ਤਗੜਾ ਹੋਵੇ। ਦੋਵੇਂ ਜੰਗ ਕਰਕੇ ਆਪੋ ਚ ਸਾਂਝੇ ਵਾਰ ਨਾਲ ਮਰ ਗਏ ਸੀ। ਉਹਨਾਂ ਨੂੰ ਮਾਰ ਕੇ ਜਿਸ ਵਕਤ ਆਈ ਇਹ ਬ੍ਰਹਮਾ ਰੂਪ ਵੇਖ ਕੇ ਡੋਲ ਗਿਆ। ਉਸ ਵਕਤ ਸਾਧ ਸੰਗਤ ਜੀ ਬ੍ਰਹਮਾ ਦੇ ਪਿੱਛੇ ਹੋ ਗਈ, ਪਿਤਾ ਜਾਣ ਕੇ ਪਿੱਛੇ ਹੋ ਗਈ, ਉਸ ਪਾਸੇ ਵੀ ਮੂੰਹ ਲਾ ਲਿਆ, ਫਿਰ ਪਾਸੇ ਤੇ ਹੋ ਗਈ ਉਧਰ ਵੀ ਮੂੰਹ ਲਾ ਲਿਆ, ਫਿਰ ਦੂਏ ਪਾਸੇ ਹੋ ਗਈ ਉਧਰ ਵੀ ਚਾਰ ਮੂੰਹ ਲਾ ਲਏ। ਚੌਹਾਂ ਮੂੰਹਾਂ ਨੂੰ ਲਾ ਕੇ ਨਿਗਾਹ ਨਾਲ ਖਿੱਚਣ ਲੱਗਾ, ਫਿਰ ਆਕਾਸ਼ ਨੂੰ ਉੱਡ ਚੱਲੀ। ਆਕਾਸ਼ ਵਿੱਚ ਵੀ ਪੰਜਵਾਂ ਮੂੰਹ ਲਾ ਲਿਆ ਬ੍ਰਹਮਾ ਨੇ, ਪੰਜਵਾਂ ਮੂੰਹ ਲਾ ਕੇ ਖਿੱਚ ਲਈ, ਖਿੱਚ ਕਰਕੇ ਇਹਦੇ ਨਾਲ ਗ੍ਰਸਤ ਕੀਤਾ ਤੇ ਉਹਦੇ ਵਿੱਚੋਂ ਸਾਧ ਸੰਗਤ ਜੀ ਇਸ ਪ੍ਰਕਾਰ ਇਸ ਨੂੰ ਪੁੱਤਰ ਰੋਹਣੀ ਨਾਵੇਂ ਪੁੱਤਰ ਪੈਦਾ ਕਰ ਲਿਆ ਬ੍ਰਹਮਾ ਨੇ। ਮਹਾਰਾਜ ਭਾਈ ਗੁਰਦਾਸ ਨੇ ਲਿਖਿਆ, ਚਾਰੇ ਵੇਦ ਭੁਲਾ ਕੇ ਚਤੁਰਮੁਖੀ ਹੋਏ ਖਰਾ ਸਵਾਲ ਸਿਆਣਾ, ਲੋਕਾਂ ਨੂੰ ਸਮਝਾਇਆ ਵੇਖ ਸ੍ਰਸ਼ਟੀ ਰੂਪ ਲਵਾਣਾ। ਸ੍ਰਸ਼ਟੀ ਦੇ ਰੂਪ ਨੂੰ ਵੇਖ ਕੇ ਲਵਾਇਮਾਨ ਹੋ ਗਿਆ। ਸ਼ਿਵਜੀ ਨੂੰ ਉਸ ਵੇਲੇ ਆ ਕੇ ਇਹਦੇ ਸਿਰ ਦੇ ਧੱਫਾ ਮਾਰਿਆ, ਕਹਿੰਦੇ ਇਹ ਕੀ ਕਰਤੂਤ ਕਰਦਾ? ਉਹ ਕਹਿੰਦਾ ਤੂੰ ਕੀ ਕਰਤੂਤ ਕੀਤੀ ਸੀ? ਕਿਉਂ ਆਪੋ ਚ ਸੈਫੋ ਸੈਫੀ ਹੋ ਗਏ? ਉਹ ਤੈਨੂੰ ਬ੍ਰਹਮ ਹੱਤਿਆ ਲੱਗੇ? ਕਹਿੰਦੇ ਤੂੰ ਮੇਰੇ ਸਿਰ ਨੂੰ ਕੱਟਿਆ। ਉਹ ਸਿਰ ਦੀ ਕਪਾਲੀ ਹੱਥ ਨਾਲ ਲੱਗ ਗਈ, ਬੜਾ ਯਤਨ ਕੀਤਾ ਸ਼ਿਵਜੀ ਦੀ ਕਪਾਲੀ ਨਾ ਟੁੱਟੇ, ਉਹ ਹੱਥਾਂ ਨਾਲ ਲਹੇ ਨਾ। ਇਸ ਪ੍ਰਕਾਰ ਕਹਿੰਦੇ ਹਨ
ਤੀਰਥ ਤੀਰਥ ਭ੍ਰਮਤਾ,
ਤੀਰਥਾਂ ਤੀਰਥਾਂ ਤੇ ਭਰਮ ਦਾ ਫਿਰਦਾ ਸੀ 68 ਤੀਰਥਾਂ ਦੇ ਉੱਤੇ। ਉਹ ਕਪਾਲੀ ਦੀ ਹੱਤਿਆ ਲਾਉਣ ਵਾਸਤੇ ਸ਼ਿਵਜੀ
ਲਹਿ ਨਾ ਪਾਰੀ,
ਇਹ ਕਰਮਾਂ ਦੀ ਗਤੀ ਦਾ ਪਾਰਾਵਾਰ ਹੈ ਇਸਤਰੀ, ਉਹ ਲੈ ਨਾ ਸਕਿਆ। ਐਸੇ ਕਰਮ ਹਨ
ਕਰਮ ਕਰ ਕਪਾਲ ਮਪੀਟ ਸਰੀ,
ਜਿਹੜਾ ਕਰਮ ਕੀਤਾ ਸੀ ਬ੍ਰਹਮਾ ਦੇ ਕਪਾਲੀ ਜਿਹੜੀ ਲੱਗੀ ਸੀ ਉਹ ਸਿਰ ਦੇ ਤੇ ਧੱਸਾ ਮਾਰ ਕੇ ਇਹਦੇ ਹੱਥ ਨਾਲ ਹੀ ਜੁੜ ਗਿਆ ਪੰਜਵਾਂ ਸਿਰ, ਅਤੇ ਇਉਂ ਇਹਦਾ ਮਨ ਵੀ ਵਿਕਾਰੀ ਹੋ ਗਿਆ ਸੀ ਉਸ ਵਕਤ ਸ਼ਿਵਜੀ ਦਾ ਵੀ। ਉਹ ਜਿਹੜਾ ਕਰਮ ਕੀਤਾ ਸੀ ਭਾਵੇਂ ਬ੍ਰਹਮਾ ਨੂੰ ਸਮਝਾਉਣ ਲੱਗਾ ਸੀ, ਆਪਣਾ ਮਨ ਵਿਕਾਰੀ ਹੋਣੇ ਕਰਕੇ ਉਹ ਮਫੀਟ ਸ੍ਰੀ ਅਮੇਟ ਨਹੀਂ ਕਪਾਲੀ ਜੇ ਲਹੀ ਨਹੀਂ। ਕਹਿੰਦੇ ਇਹਨੂੰ ਕਪਾਲ ਮੋਚਣ ਦੇ ਉੱਤੇ ਆ ਕੇ ਇਸ ਨੇ ਇੱਕ ਗਊ ਜਿਹੜੀ ਸੀ ਉਹ ਬੱਚੇ ਦੇ ਤਾਂ ਕਹਿੰਦੀ ਸੀ ਕਿ ਇਹ ਪੁੱਤਰ ਤੂੰ ਬ੍ਰਾਹਮਣ ਨੂੰ ਨਾ ਮਾਰੇ, ਕਹਿੰਦਾ ਬ੍ਰਾਹਮਣ ਮੇਰੇ ਤਾਂ ਕੁਟਾਉਣਾ ਚਾਹੁੰਦਾ ਹੈ, ਇਸ ਕਰਕੇ ਮੈਂ ਇਹਨੂੰ ਮਾਰ ਦੇਣਾ ਛੱਡਣਾ ਨਹੀਂ। ਉਸ ਵੇਲੇ ਇਹ ਗਊ ਕਹਿਣ ਲੱਗੀ ਕਿ ਇਹ ਪੁੱਤਰ ਤੇਰੀ ਹੱਤਿਆ ਨਹੀਂ ਲੈਣੀ। ਕਹਿੰਦੇ ਹੱਤਿਆ ਮੈਂ ਲਾ ਲੂੰਗਾ ਕਪਾਲ ਮੋਚਣ ਦੇ ਵਿੱਚ। ਉਸ ਵਕਤ ਸਾਧ ਸੰਗਤ ਜੀ ਉਹ ਟੱਟੇ ਨੇ ਮਾਰ ਕੇ ਬ੍ਰਾਹਮਣ ਨੂੰ ਮਾਰ ਦਿੱਤਾ ਢੁੱਡ ਮਾਰ ਕੇ, ਤੇ ਆਪ ਉਸ ਟੋਬੇ ਜਿਹਦੇ ਵਿੱਚ ਨਹਾ ਲਿਆ, ਕੱਚਾ ਹੀ ਹੱਟੋ ਆ ਗਿਆ ਕਪਾਲ ਮੋਚਣ ਵਿੱਚ। ਉਹਦੇ ਇਸ਼ਨਾਨ ਕਰਨ ਤੋਂ ਕਹਿੰਦੇ ਉਹਦੀ ਹੱਤਿਆ ਲੈ ਜੀ ਚਿੱਟਾ ਹੋ ਗਿਆ ਸੀ ਰੂਪ। ਸ਼ਿਵਜੀ ਨੇ ਇਸ ਖਿਆਲ ਨੂੰ ਲੈ ਕੇ ਵੀ ਆ ਟੱਟਾ ਜਿਹੜਾ ਇਹਦਾ ਚਿੱਟਾ ਰੰਗ ਹੋ ਗਿਆ ਕਾਲਾ ਪਣਾ ਗਿਆ, ਮੇਰੀ ਕਪਾਲੀ ਦਾ ਵੀ ਹੱਤਿਆ ਲੈ ਜੂ। ਉੱਥੇ ਉਹ ਕਪਾਲੀ ਦੀ ਹੱਤਿਆ ਦਾ ਨਹੀਂ ਸੀ ਪਰ ਨਾ ਉਹ ਕਪਾਲੀ ਵਾਲਾ ਰਿਹਾ ਸ਼ਿਵਜੀ ਦਾ। ਸੋ ਕਹਿੰਦੇ ਹਨ ਆਪ
ਕਰਮ ਕਰ ਕਪਾਲ ਮਫੀਟ,
ਜਿਹੜਾ ਕਰਮ ਕੀਤਾ ਸੀ ਬ੍ਰਹਮਾ ਦਾ ਸਿਰ ਕੱਟਣ ਦਾ ਉਹ ਕਪਾਲੀ ਉਹਦੇ ਮਫੀਟ ਅਵੇ ਸੀ ਅਮੇਟ ਹੀ ਰੀ ਰਹੀ ਰੀ ਹੇ ਇਸਤਰੀ। ਸ੍ਰੀ ਨੀ ਪਾਠ ਕਰਨਾ ਕਈ ਸ੍ਰੀ ਕਰ ਦਿੰਦੇ ਹੈ, ਮਫੀਟ ਸੁਣਾ ਅਮੇਟ ਹੈ ਰੀ ਹੇ ਇਸਤਰੀ।
ਅੰਮ੍ਰਿਤ ਸਸੀ ਤੇਨ ਲਕਸ਼ਮੀ,
ਹੋਰ ਸੁਣੋ ਕਹਿੰਦੇ ਸਰਬੰਧਾਂ ਦੀ ਗੱਲ ਸੁਣੋ।
ਅੰਮ੍ਰਿਤ ਸਸੀ ਤੇਨ ਲਕਸ਼ਮੀ,
ਇੱਕ ਵਾਰੀ ਦੇਵਤੇ ਜੱਗ ਕਰਨ ਲੱਗੇ ਸੀ, ਇਹ ਜੱਗ ਕਰਨ ਲੱਗੇ ਕਹਿਣ ਲੱਗੇ ਕਹੇ ਸਮੁੰਦਰ ਦੇ ਅਧਿਆਖ ਦੇਵਤਾ ਵਰਨ ਦੇਵਤਾ ਤੂੰ ਐ ਕਰ, ਇਹ ਸਭ ਜੱਗ ਦੇ ਵਿੱਚ ਪਾਣੀ ਦੀ ਸੇਵਾ ਕਰ। ਇਹ ਕਹਿੰਦਾ ਮੈਂ ਤਾਂ ਨਹੀਂ ਸੇਵਾ ਕਰਨੀ। ਉਸ ਵੇਲੇ ਰਿਸ਼ੀਆਂ ਨੇ ਸਰਾਫ ਦੇ ਦਿੱਤਾ ਜਾਂ ਟਟੀਰੀ ਦੇ ਬੱਚਿਆਂ ਨੂੰ ਵਿੱਚ ਡੁਬਾਉਣ ਲੱਗਾ ਸੀ। ਉਸ ਵੇਲੇ ਅਗਸਤ ਨੇ 2.5 ਚੁਈਆਂ ਕਰਕੇ ਪੀ ਲਿਆ ਤੇ ਫਿਰ ਜੀ ਜੰਤ ਮਰਦੇ ਦੇਖ ਕੇ ਲਘੂ ਸ਼ੰਕਰ ਦੇ ਥਾਂ ਰਾਹੀਂ ਛੱਡ ਦਿੱਤਾ। ਇਹ ਖਾਰਾ ਸਮੁੰਦਰੋਂ ਹੋ ਗਿਆ ਜੱਗ ਦੇ ਵਿੱਚ ਸੇਵਾ ਨਾ ਕਰਨੇ ਕਰਕੇ ਤੇ ਉਹ ਬੱਚਿਆਂ ਨੂੰ ਰੋੜਵੇ ਕਰਕੇ।
ਅੰਮ੍ਰਿਤ ਸਸੀ ਤੇਨ ਲਕਸ਼ਮੀ,
ਜਿਸ ਕਹਿੰਦੇ ਹਨ ਸਮੁੰਦਰ ਵਿੱਚੋਂ ਅੰਮ੍ਰਿਤ ਦੇਵਤਿਆਂ ਦਾ ਨਿਕਲਿਆ ਅਤੇ ਸਸੀ ਚੰਦਰਮਾ ਨਿਕਲਿਆ,
ਤੇਨ
ਧੇਨ ਕਾਮ ਧੇਨ ਗਊ ਨਿਕਲੀ,
ਲਕਸ਼ਮੀ
ਅਤੇ ਲਕਸ਼ਮੀ ਵਿਸ਼ਨੂੰ ਦੀ ਜਿਹੜੀ ਪਤਨੀ ਹੈ ਇਹ ਨਿਕਲੀ ਜਿਸ ਵਿੱਚੋਂ।
ਕਲਪਤਰ ਸਿਖਰ ਸੁਨਾਗਰ,
ਕਲਪਤਰ ਬਿਰਸ਼ ਨਿਕਲਿਆ ਰਿਸ਼ੀਆਂ ਦੇ ਕਾਮਨਾ ਪੂਰੀ ਕਰਨ ਵਾਲਾ, ਸਿਖਰ ਉੱਚ ਸਰਵਾ ਘੋੜਾ ਨਿਕਲਿਆ ਅਤੇ ਸਿਖਰ ਜਿਹੜਾ ਸੀ ਕੁਝ ਸਰਵਾ ਘੋੜਾ ਨਿਕਲਿਆ, ਸੋ ਨਾਗਰ ਹਾਥੀ ਐਰਾ ਪਤ ਨਿਕਲਿਆ ਜੋ ਇੰਦਰ ਦੀ ਸਵਾਰੀ ਕਰਨ ਵਾਲਾ ਹੈ, ਤੇ ਸਿਖ ਵਿਚ ਸਰਵਾ ਘੋੜਾ ਜਿਹੜਾ ਹੈ ਇਹ ਸੂਰਜ ਦੇ ਰਸ ਨੂੰ ਜੁੜਿਆ ਸੱਤਾ ਮੁਹਾਂ ਵਾਲਾ ਘੋੜਾ ਮੰਨਿਆ ਹੈ, ਅਤੇ ਇਸੇ ਪ੍ਰਕਾਰ ਸੁਨਾਗਰ ਚਤੁਰ ਧਨੰਤਰ ਵੈਦ ਨਿਕਲਿਆ ਇਤਿਹਾਦਿਕ ਸ੍ਰੀ ਮਨ ਰੰਭਾ ਵਾਰਨੀ ਤਨਖ ਧਨੰਤਰ ਵਾਜ ਦਿਖ ਭੇਨ ਸਸ ਕਲਪ ਦਰ ਸੰਖ ਅਮੀ ਗਜਰਾਜ ਇਹ 14 ਨੂੰ ਨਿਕਲੇ
ਨਦੀ ਚੇ ਨਾਥ
ਉਹ ਨਦੀਆਂ ਦਾ ਚੇ ਪੁਨਾ ਨਾਥ ਜੋ ਸਵਾਮੀ ਕਹਾਉਣ ਵਾਲਾ ਸਮੁੰਦਰ ਸਮੁੰਦਰ ਵਿਚੋਂ 14 ਰਤਨ ਭਾਵੇਂ ਨਿਕਲੇ ਹਨ
ਕਰਮ ਕਰ ਖਾਰ ਮਫੀਟ
ਇਹਦੇ ਜੱਖ ਦੇਵਤਾ ਨੂੰ ਮਾਣ ਕੀਤਾ ਸੀ ਕਰਮ ਕੀਤਾ ਸੀ ਜੱਗ ਵਿਚ ਸੇਵਾ ਨਾ ਕਰਨ ਦਾ ਦੇਵਤਿਆਂ ਦਾ ਜਾਂ ਟਟੀਰੀ ਦੇ ਬੱਚੇ ਰੜਾ ਲੈਣ ਦਾ ਇਸ ਕਰਕੇ ਰਿਸ਼ੀਆਂ ਦੇ ਸਰਾਫ਼ ਕਰਕੇ ਜਾਂ ਲਘੂ ਸ਼ੰਕਾ ਦੇ ਰਾਹ ਛੱਡਣੇ ਕਰਕੇ ਅਗਸਤ ਮੁਨੀ ਦੇ ਕਹਿੰਦੇ ਖਾਰਾ ਰਹਿ ਗਿਆ ਇਹ ਖਾਲਾ ਪੁਣਾ ਮਫੀਟਸ ਅਮੇਟ ਰਿਹਾ ਹੇਰੀ ਇਸਤਰੀ ਇਹਨੂੰ ਮੇਟ ਨੀ ਸਕਿਆ ਖਾਰੇ ਪੁਣੇ ਨੂੰ ਨੀ ਸਮੁੰਦਰ ਗਵਾ ਸਕਿਆ ਆਪਣੇ ਨੂੰ
ਦਾਦੀ ਲੇ ਲੰਕਾ ਗੜ
ਕਿਉਂ ਕਰਮ ਦਾ ਫਲ ਸਾਰਿਆਂ ਨੂੰ ਭੋਗਣਾ ਪੈਂਦਾ ਹੈ ਹਾਂਜੀ ਇਹ ਜਿੰਨੇ ਸਾਰੇ ਹਨਗੇ ਇਹ ਸਾਰੇ ਜੂਨਾਂ ਮੰਨੀਆਂ ਗਈਆਂ ਗੁਰੂ ਕਲ ਸੱਤਵੇਂ ਪਾਤਸ਼ਾਹ ਨੇ ਬੱਦਲਾਂ ਨੂੰ ਜੂਨ ਮੰਨਿਆ ਹੈ ਕਿ ਬੱਦਲਾਂ ਦੀ ਜੂਨ ਚ ਪਾ ਕੇ ਪਾਣੀ ਭਰਦੇ ਰਿਹਾ ਕਰੋਂਗੇ ਇਹ ਵਾਕ ਕਹੇ ਹਨ ਗੌਰੇ ਦੇ ਤਾਂ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਇਹ ਜਿੰਨੀਆਂ ਚੀਜ਼ਾਂ ਨੇ ਜੜ ਚ ਨਹੀਂ ਦਿਸਦੀਆਂ ਇਹ ਭਾਵੇਂ ਜੜ ਦਿਸਦੀਆਂ ਪਰ ਇਹਨਾਂ ਦੀ ਚੇਤਨਤਾ ਹੈਗੀ ਹਰਕਤ ਹੈ ਇਹਨਾਂ ਦੇ ਅੰਦਰ ਉਹ ਹਰਕਤ ਜਿਹੜਾ ਜੀਵ ਪੁਣਾ ਹੈ ਇਹਨਾਂ ਦੇ ਵਿੱਚ ਇਸ ਕਰਕੇ ਸਮੁੰਦਰ ਚ ਖਾਰਾ ਪੁਣਾ ਅਮੇਟ ਰਿਹਾ ਹੈ
ਦਾਦੀ ਲੇ ਲੰਕਾ ਗੜ
ਹੋਰ ਸੁਣੋ ਕਹਿੰਦੇ ਦੱਸੀਏ ਜਿਸ ਹਨੂਮਾਨ ਨੇ ਲੰਕਾ ਦੇ ਕਿਲੇ ਨੂੰ ਰਾਮ ਚੰਦਰ ਜੀ ਨੇ ਸੀਤਾ ਦੀ ਖਬਰ ਲੈਣ ਵਾਸਤੇ ਜਦੋਂ ਭੇਜਿਆ ਸੀ ਉਹ ਦਾਦੀ ਲੇ ਲੰਕਾ ਗੜ ਉਸ ਵੇਲੇ ਅਸ਼ੋਕ ਮਣੀ ਵਿਚ ਜਾ ਕੇ ਸੀਤਾ ਨੂੰ ਕਹਿਣ ਲੱਗਾ ਮਾਤਾ ਮੈਂ ਫਲ ਫੁੱਲ ਖਾ ਲਵਾਂ ਇਹ ਕਹਿੰਦੀ ਦੂਰ ਨਾ ਜਾਈ ਰਾਕਸ਼ ਨਾ ਮਾਰ ਦੇਣ ਫਲ ਫੁੱਲ ਖਾਣ ਦੇ ਵੱਟੇ ਅਸ਼ੋਕ ਬਣ ਸਾਰਾ ਹੀ ਪੱਟ ਦਿੱਤਾ ਸੀ ਇਸ ਨੇ ਫਿਰ ਅਛ ਕੁਮਾਰ ਦੈਂਤ ਆਇਆ ਉਹਦੇ ਨਾਲ ਜੰਮ ਕਰਕੇ ਉਹਨੂੰ ਵੀ ਮਾਰ ਦਿੱਤਾ ਫਿਰ ਮੇਘਨਾਥ ਨਾ ਆ ਕੇ ਬ੍ਰਹਮਫਾਸ ਪਾ ਕੇ ਉਹਨੂੰ ਪਕੜ ਕੇ ਲੈ ਗਏ ਪਕੜ ਕੇ ਲੈ ਕੋਈ ਕਹੇ ਜ਼ਹਿਰ ਦੇ ਦਿਓ ਕੋਈ ਕਹਿੰਦਾ ਸਮੁੰਦਰ ਚ ਡੋਬ ਦਿਓ ਕਿਸੇ ਪ੍ਰਕਾਰ ਵੀ ਇਹ ਕਹਿੰਦਾ ਮੈਂ ਆਪਣੇ ਮੌਤ ਨੂੰ ਆਪ ਜਾਣਦਾ ਮੇਰੀ ਪੂਛ ਦੇ ਨਾਲ ਤੁਸੀਂ ਰੂਹ ਲਪੇਟ ਕੇ ਤੇਲ ਨਾਲ ਲਪੇ ਭਿਓ ਕੇ ਅੱਗ ਲਾ ਦਿਓ ਮੈਂ ਆਪੇ ਸੜ ਜਾਊਂਗਾ ਸਾਰਿਆਂ ਨੇ ਮੰਨ ਲਈ ਦੈਂਤਾਂ ਨੇ ਉਸ ਵਕਤ ਸਾਧ ਸਿੰਘ ਜੀ ਹੂੰ ਸਾਰੇ ਲੰਕਾ ਦੀ ਇਕੱਠੀ ਕਰਕੇ ਲਪੇਟੀ ਪੂਛ ਲੰਮੀ ਕਰੀ ਜਾਵੇ ਅਖੀਰ ਜੋ ਲਪੇਟਦੀ ਉੱਤੇ ਤੇਲ ਪਾ ਕੇ ਤੇ ਅੱਗ ਲਾ ਤੀ ਸਾਰਿਆਂ ਦੀਆਂ ਮੁੱਛਾਂ ਦਾੜੀਆਂ ਨੂੰ ਪਹਿਲਾਂ ਤਾਂ ਸਾਰਿਆਂ ਇਸ ਨੇ ਫਿਰ ਕਲਕਾਰੀ ਮਾਰ ਕੇ ਲੰਕਾ ਦੇ ਤੇ ਜਾ ਚੜਿਆ ਲੰਕਾ ਦੇ ਤਾਂ ਹੀ ਜਿੱਥੇ ਰਾਮ ਰਾਮ ਲਿਖਿਆ ਸੀ ਭਵੀਖਣ ਦੇ ਥਾਂ ਨੂੰ ਛੱਡਤਾ ਬਾਕੀ ਲੰਕਾ ਸਾਰੀ ਲੂਹ ਕੀ ਕਾਲੀ ਕਰ ਦਿੱਤੀ ਇਸ ਪ੍ਰਕਾਰ
ਦਾਦੀ ਲੇ ਲੰਕਾ ਗੜ
ਦਾਦੀ ਲੈ ਸਾੜੂਨਾ ਕੀਤੀ ਲੈ ਕੇ ਲੰਕਾ ਦੇ ਕਿਲੇ ਨੂੰ ਸਾੜਿਆ ਇਸ
ਨੇ ਰਾਵਣ ਬਾਣ
ਰਾਵਣ ਦਾ ਅਸ਼ੋਕ ਬਣ ਬਗੀਚਾ ਜਿਹਦੇ ਚ ਸੀਤਾ ਰਹਿੰਦੀ ਸੀ ਉਹ ਵੀ ਪੱਟ ਦਿੱਤਾ ਉਸ ਵੇਲੇ ਫਲ ਫੁੱਲ ਦੇ ਖਾਣ ਦੇ ਬਹਾਨੇ
ਸਲ ਵਿਸਲ ਆਣ ਤੋਖੀ ਲੇ ਹਰੀ
ਕਿਉਂ ਸੀਤਾ ਦੀ ਖਬਰ ਰਾਮ ਚੰਦਰ ਦੇ ਪਾਸ ਲੈ ਕੇ ਆਇਆ ਹਨੂੰਮਾਨ ਫਿਰ ਜਦੋਂ ਲਕਸ਼ਮਣ ਦੇ ਬਰਸ਼ੀ ਮਾਰੀ ਮੇਘਨਾਥ ਦੇ ਮਰਨ ਤੋਂ ਬ੍ਰਹਮਾ ਦੇ ਪਾਸੋਂ ਬਰਸ਼ੀ ਲੈ ਕੇ ਰਾਵਣ ਆਇਆ ਸੀ ਉਹ ਬਰਸ਼ੀ ਜਿਸ ਵਕਤ ਮਾਰੀ ਹਨੂੰਮਾਨ ਦੇ ਤਾਂ ਹੀ ਉਸ ਵੇਲੇ ਨਾਰਦਨ ਪਰਚਾ ਲਿਆ ਸੀ ਗੱਲਾਂ ਚ ਬਰਸ਼ੀ ਮਾਰਨ ਦਾ ਵਕਤ ਮਿਲ ਗਿਆ ਸੀ ਲਕਸ਼ਮਣ ਦੇ ਰਾਵਣ ਨੂੰ ਇਸ ਪ੍ਰਕਾਰ ਫਿਰ ਰਾਮ ਚੰਦਰ ਜੀ ਉਸ ਵੇਲੇ ਬਰਲਾਪ ਕਰਨ ਲੱਗੇ ਵਿਛੜ ਗਈ ਬੀਰ ਬਿਨ ਜੋਰੀ ਇਸ ਪ੍ਰਕਾਰ ਦੇ ਵਿਸ਼ਨਪਦੇ ਆਉਂਦੇ ਹਨ ਉਸ ਵਕਤ ਹਨੂੰਮਾਨ ਦੇ ਤਾਂ ਹੀ ਤਿਆਰ ਕੀਤਾ ਇੱਥੋਂ ਦਾ ਵੈਦ ਸੀ ਸੁਖ ਚੈਨ ਲੰਕਾ ਦਾ ਉਹਨੂੰ ਦੱਸਿਆ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜੇਕਰ ਕੇ ਬੂਟੀ ਆ ਜਾਵੇ ਤੇ ਫਿਰ ਜਿਉਂਦਾ ਰਹਿ ਸਕਦਾ ਹੈ ਦਿਨ ਚੜ੍ਹੇ ਤੋਂ ਮਨਿਆਦ ਨਹੀਂ ਇਹਦੀ ਹਨੂੰਮਾਨ ਨੂੰ ਉਸ ਵੇਲੇ ਜਾ ਕੇ ਇਹ ਸੰਜੀਵਨੀ ਬੂਟੀ ਲੈ ਕੇ ਆਉਂਦੀ ਤੇ ਉਸ ਵਕਤ ਸੰਜੀਵਨੀ ਬੂਟੀ ਜਦੋਂ ਲਕਸ਼ਮਣ ਦੇ ਮਲੀ ਤੇ ਉਹ ਜਿਉਂਦਾ ਹੋ ਗਿਆ ਤਕੜਾ ਹੋ ਗਿਆ ਮੂਰਛਾ ਖੁੱਲ ਗਈ ਸੀ ਇਸ ਪ੍ਰਕਾਰ
ਸਲ ਬਿਸਲ ਆਣ ਤੋਖੀ ਲੇ ਹਰੀ
ਸਲ ਤੋਂ ਬੇਸਲ ਕਰਨ ਵਾਲੀ ਸੰਜੀਵਨੀ ਬੂਟੀ ਦੁੱਖ ਤੋਂ ਰਹਿਤ ਕਰਨ ਵਾਲੀ ਸੰਜੀਵਨੀ ਬੂਟੀ ਲਿਆ ਕੇ
ਤੋਖੀ ਲੇ ਹਰੀ
ਤੋਖੀ ਪ੍ਰਸੰਨ ਕੀਤਾ ਹਰੀ ਦੇ ਅਵਤਾਰ ਰਾਮ ਚੰਦਰ ਜੀ ਨੂੰ ਪ੍ਰਸੰਨ ਕੀਤਾ ਹਨੂੰਮਾਨ ਨੇ ਇੰਨੀ ਭਾਰੀ ਸੇਵਾ ਕੀਤੀ ਹਨੂੰਮਾਨ ਨੇ।
ਕਰਮ ਕਰ ਕਸ਼ੌਟੀ ਮਫੀਚ ਸਰੀ।
ਪਰ ਪਿਛਲੇ ਜਨਮ ਦੇ ਵਿੱਚ ਸਾਧ ਸੰਗਤ ਜੀ ਇਹ ਭੀਲਾਂ ਦਾ ਲੜਕਾ ਸੀ ਹਨੂੰਮਾਨ, ਇਹਦਾ ਇਹ ਸੁਭਾਅ ਸੀ ਲੋਕਾਂ ਦੇ ਲੀੜੇ ਲਾ ਲਿਆ ਕਰਦਾ। ਇੱਕ ਵਾਰੀ ਦੀ ਗੱਲ ਹੈ ਕਿ ਸਾਧੂ ਦੇ ਸਾਰੇ ਲੀੜੇ ਲਾ ਲਏ, ਜੋ ਉਸ ਰਿਸ਼ੀ ਦੇ ਲੀੜੇ ਲਾ ਲਏ, ਉਹ ਕਹਿੰਦਾ ਮੈਨੂੰ ਨੰਗ ਤਾਂ ਨਾ ਕਰ, ਨੰਗ ਤਾਂ ਢੱਕਿਆ ਰਹਿਣ ਦੇ, ਇਸ ਨੂੰ ਕੁਪੀਨ ਮਾਤਰ ਛੱਡ ਦਿੱਤੀ। ਜੋ ਛੱਡਦੀ ਰਿਸ਼ੀ ਇਨਸਰਾਫ ਦੇਤਾ, ਜਾ ਕਹਿੰਦੇ ਤੇਰੇ ਵੀ ਅੱਗ ਲੱਗ ਜਾ ਕਰੂ, ਜੋ ਲੀੜੇ ਪਾਇਆ ਕਰੇਗਾ, ਭਾਵੇਂ ਤੂੰ ਕਿੱਡੇ ਦਾ ਸਵਾਮੀ ਦਾ ਸੇਵਕ ਬਣ ਗਈ। ਇਵੇਂ ਹੋਈ ਸਾਧ ਸਿੰਘ ਜੀ ਹਨੂੰਮਾਨ ਦੂਏ ਜਨਮ ਚ ਰਾਮ ਚੰਦਰ ਜੀ ਨੂੰ ਇੰਨਾ ਖੁਸ਼ ਕੀਤਾ ਤੇ ਰਾਮ ਚੰਦਰ ਜੀ ਕਹਿੰਦੇ ਹਨੂੰਮਾਨਾ ਮੰਗ ਕੁਝ, ਕਹਿੰਦੇ ਸਰਬੰਸ ਦਾਨ ਦਿਓ। ਰਾਮ ਚੰਦਰ ਜੀ ਉਸ ਵੇਲੇ ਇਸ਼ਨਾਨ ਕਰਕੇ ਕਛਹਿਰਾ ਬਦਲ ਰਹੇ ਸੀ, ਉਹ ਕਛੌਟੀ ਜਿਹੜੀ ਕੱਛਣੀ ਸੀ ਨਾ, ਰਾਮ ਚੰਦਰ ਕਹਿੰਦਾ ਮੇਰੇ ਕੋਲ ਤਾਂ ਇਹੋ ਸਰਬੰਸ ਹੈ, ਲੈ ਲਾ। ਉਹ ਇਹਦੇ ਸਰਬੰਧਾਂ ਦਾ ਸੇਵਕ ਬਣਿਆ, ਪਰ ਕਰਮਾਂ ਵਿੱਚ ਇਸਦੇ ਤੇਲ ਢੱਕਣ ਜੋਗੀ ਕੱਛ ਹੀ ਮਿਲੀ, ਹੋਰ ਨੀ ਕੁਝ ਮਿਲ ਸਕਿਆ। ਹੋਰ ਲੀੜੇ ਪਾਵੇ ਤਾਂ ਇਹਦੇ ਜਲਨ ਦਾ ਪੈਦਾ ਹੋ ਜਾਂਦੀ ਸੀ ਸਰੀਰ ਚ। ਇਉਂ ਕਰਮ ਜਿਹੜੇ ਕੀਤੇ ਹੋਏ ਰਿਸ਼ੀ ਦੇ ਸਰਾਫ ਦਾ ਲੀੜੇ ਲਾਉਣ ਦਾ, ਉਹ ਵੇਚ ਹੀ ਰਿਹਾ ਉਸੇ ਪ੍ਰਕਾਰ।
ਪੂਰਵ ਕਰਮ ਕਰਮ ਕਰ ਕਸ਼ੌਟੀ ਮਫੀਚ ਸਰੀ।
ਕਰਮ ਜਿਹੜੇ ਕੀਤੇ ਸੀਗੇ ਨਾ ਪਿੱਛੇ ਲੀੜੇ ਲਾਉਣ ਦੇ, ਉਹ ਪੇੜ ਦਾ ਲੀੜਾ ਇੱਕ ਰਿਸ਼ੀ ਦੇ ਰਹਿਣ ਤਾਂ ਸੀ, ਉਸ ਕਰਕੇ ਕਸ਼ੌਟੀ ਕਸ਼ਮੀ ਮਿਲੀ ਇਹਨੂੰ, ਇਹੋ ਹੀ ਅਮੇਟ ਰਹੀ। ਕੱਛ ਤੋਂ ਬਿਨਾਂ ਹੋਰ ਕੁਝ ਨਹੀਂ ਪਹਿਰ ਸਕਿਆ ਬਸਤਰ। ਰਾਮ ਚੰਦਰ ਦਾ ਉਪਾਸ਼ਕ ਵੀ ਬਣਿਆ, ਰਾਮ ਚੰਦਰ ਸਰਬੰਸਦਾਨ ਕਛਹਿਰਾ ਦਿੱਤਾ ਜਸਤ ਦੀ ਨਿਸ਼ਾਨੀ।
ਪੂਰਵ ਲੋ ਕ੍ਰਿਤ ਕਰਮ ਨਾ ਮਿਟੈ ਰੀ ਘਰ
ਗਏ। ਮੇਰੀ ਘਰ ਵਾਲੀ ਗਿਹਨ ਸੁਪਤਨੀ, ਜੋ ਪੂਰਵਲੇ ਜਨਮਾਂ ਦੇ ਕਰਮ ਕੀਤੇ ਹੋਏ ਹੈ ਉਹ ਜ਼ਰੂਰ ਭੋਗਣੇ ਪੈਂਦੇ ਹੈ, ਕਿਸੇ ਤੋਂ ਵੀ ਮਿਟਦੇ ਨਹੀਂ ਹਨ। ਫੇਕ ਮੇਰੀ ਘਰ ਵਾਲੀ ਗਿਹਨ ਇਸਤਰੀ
ਸਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ।
ਇਸ ਕਰਕੇ ਮੈਂ ਕਹਿੰਦਾ ਹਾਂ ਰਾਮ ਚ ਰਾਮ ਦੇ ਨਾਮ ਦਾ ਜਾਪ ਕਰਨਾ ਕਰ, ਪਰਮੇਸ਼ਰ ਦਾ ਨਾਮ ਜਾਪ। ਕਹਿੰਦੀ ਜੀ ਭਜਨ ਕਰਨ ਦੀ ਕੀ ਲੋੜ ਹੈ ਜੇ ਕਰਮ ਨਹੀਂ ਮਿਟਣੇ, ਕਰਮ ਤਾਂ ਭੋਗਣੇ ਪੈਣੇ ਹੈ। ਤਾਂ ਸੁਣ ਕੇ ਤਿਰਲੋਚਨ ਜੀ ਕਹਿੰਦੇ ਹਨ,
ਬਦਤ ਤਿਰਲੋਚਨ ਰਾਮ ਜੀ
ਕਸਮ ਕਰਦਾ ਹੈ ਤਿਰਲੋਚਨ ਭਗਤ, ਕਹਿੰਦੇ ਜੀਵ ਰਾਮ ਦਾ ਰੂਪ ਬਣ ਜਾਂਦਾ ਹੈ, ਪਰਮੇਸ਼ਰ ਦਾ ਰੂਪ ਬਣ ਜਾਂਦਾ। ਪਰਮੇਸ਼ਰ ਆਪ ਅਲੇਖ ਕੁਦਰਤ ਕਰ ਵੇਖਾ, ਉਹ ਅਲੇਖ ਹੈ, ਉਹ ਲੇਖੇ ਤੋਂ ਰਹਿਤ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਾਰੇ ਹਿਸਾਬ ਕਿਤਾਬ ਮੁੱਕ ਜਾਂਦੇ, ਜੋ ਪਰਮੇਸ਼ਰ ਦਾ ਰੂਪ ਬਣ ਜਾਂਦਾ ਜੀਵ, ਇਸ ਪ੍ਰਕਾਰ ਕਰਮਾਂ ਤੇ ਛੁੱਟਿਆ ਜਾਂਦਾ। ਇਹ ਹੋਰ ਪਰਮੇਸ਼ਰ ਦੇ ਭਜਨ ਬਿਨਾਂ ਕੋਈ ਕਰਮਾਂ ਨੂੰ ਛੁਡਾ ਨਹੀਂ ਸਕਦਾ। ਗੁਰੂ ਮਹਾਰਾਜ ਸਾਹਿਬ ਹੈ ਸੁਪਨੇ ਵਿੱਚ ਜਿਵੇਂ ਭੁਗਤਾਤੇ ਸੀ, 50 ਸਾਲ ਚੂੜੇ ਦੇ ਭੋਗਣੇ ਸੀ। ਜਿਹੜਾ ਸੁਕੇਤ ਵਾਲਾ ਰਾਜਾ ਸੀ ਉਸ ਨੂੰ ਸੁਪਨੇ ਵਿੱਚ ਗੁਰੂ ਸਾਹਿਬ ਨੂੰ ਭੁਗਤਾਤੇ ਸੀ, ਫਿਰ ਵਿਖਾ ਵੀ ਦਿੱਤਾ ਗੁਰੂ ਕਾ ਬਾਗ ਜਿੱਥੇ ਖਾਲਸੇ ਦਾ ਮੋਰਚਾ ਲੱਗਾ 12 ਕੋ ਅੰਮ੍ਰਿਤਸਰ ਸਾਹਿਬ ਤੋਂ ਰਾਜਾ ਸੰਸੀ ਦੇ ਪੁਲ ਤੋਂ ਅੱਗੇ, ਉਸ ਧਾਮ ਚ ਨਵੇਂ ਪਾਤਸ਼ਾਹ ਦਾ ਇੱਕ ਗੁਰਦੁਆਰਾ, ਇੱਕ 5ਵੇਂ ਦਾ, ਜਿੱਥੇ ਉਹ ਰਾਜੇ ਮੰਡੀ ਸੁਕੇਤ ਵਾਲੇ ਨੂੰ ਮਹਾਰਾਜ ਸਾਹਿਬ 50 ਸਾਲ ਭੋਗੇ ਸੀ ਚੂੜਾ ਬਣ ਕੇ, ਉਹਨੂੰ ਜਗ੍ਹਾ ਸੁਪਨੇ ਵਾਲੀ ਦਿਖਾ ਦਿੱਤੀ ਸੀ। ਫਿਰ ਗੁਰੂ ਸਾਹਿਬ ਉਸ ਪਰਿਵਾਰ ਵੀ ਵਿਖਾ ਦਿੱਤਾ ਸੀ, ਗੁਰੂ ਸਾਹਿਬ ਦੀ ਸ਼ਰਨ ਪੈ ਕੇ ਵਿਚਾਰ ਹੋਇਆ ਸੀ। ਇਉਂ ਲੇਖ ਨੇ ਮਿੱਟੀ ਇਸ ਤੁਗਲੇ ਤੇ ਉੱਤਰ ਦਿੱਤੇ ਸੀ। ਇਸੇ ਪ੍ਰਕਾਰ 10ਵੇਂ ਪਾਤਸ਼ਾਹ ਜੀ ਨੇ ਜਦੋਂ ਭਾਈ ਸ਼ਮੀਰ ਗੁਰੂ ਸਾਹਿਬ ਦੀ ਸ਼ਰਨ ਆਇਆ, ਉਹਨੂੰ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਨੇ ਉਹਦਾ ਜੰਮਣ ਮਰਨ ਮੇਟਿਆ ਸੀ, ਅੰਮ੍ਰਿਤ ਦੀ ਦਾਤ ਦੇ ਕੇ ਹਿੰਦੀ ਤਰੀਫ ਚ ਲਿਖਿਆ ਹੋਇਆ, ਅੰਮ੍ਰਿਤ ਛਕਣ ਸਾਰ ਉਹਨੂੰ ਸੁਪਨੇ ਆਏ, ਸਾਰੀਆਂ ਜੂਨਾਂ ਭੋਗੀਆਂ। ਇੱਕ ਸੁਪਨੇ ਦੇ ਵਿੱਚ ਉਸ ਨੂੰ ਕਾਲ ਪਿਆ ਹੋਇਆ ਸੀ, ਪਰਿਵਾਰ ਲੈ ਕੇ ਗਿਆ, ਉਹ ਪੀਲੂ ਦੇ ਬਿਰਸਦੇ ਤੋਂ ਡਿੱਗ ਕੇ ਉਹਦੀ ਕੰਢ ਤੇ ਸੱਟ ਵੱਜੀ ਤੇ ਮਰ ਗਿਆ। ਉਧਰ ਵੇਖਿਆ ਤੇ ਉਸੇ ਤਰ੍ਹਾਂ ਪੀਲੂ ਉਹਦੇ ਦੰਦਾਂ ਦੇ ਵਿੱਚੋਂ ਨਿਕਲੇ, ਮੈਲ ਵਿੱਚੋਂ ਨਿਕਲੇ, ਹੈਰਾਨ ਹੋ ਗਿਆ, ਪੀਲੂਆਂ ਦੀ ਰੁੱਤ ਨਹੀਂ ਸੀ। ਗੁਰੂ ਸਾਹਿਬ ਨੇ ਕਿਹਾ ਭਾਈ ਕੀ ਸੰਸਾ ਕਰਦਾ, ਇਹ ਤੈਨੂੰ ਅੰਮ੍ਰਿਤ ਨਾਲ ਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ, ਤੇਰੀ ਜਨਮਾਂ ਜਨਮਾਂ ਦੀ ਸਿੱਖਾ ਮੈਲ ਧੋਤੀ ਹੈ। ਇਹ ਬਚਨ ਕਹਿ ਕੇ ਮਹਾਰਾਜ ਸਾਹਿਬ ਨੇ ਭਾਈ ਸ਼ਮੀਰ ਨੂੰ ਵੀ ਸ਼ਮੀਰ ਸਿੰਘ ਬਣਾ ਦਿੱਤਾ ਸੀ, ਐਸੀ ਬਖਸ਼ਿਸ਼ ਕੀਤੀ ਸੀ ਸਾਧ ਸੰਗਤ ਜੀ। ਅਗਲੇ ਸ਼ਬਦ ਦੇ ਅਰਥ ਸੀ ਫਿਰ ਸ਼ਾਮ ਨੂੰ ਕਰਾਂਗੇ, ਹੁਣ ਟਾਈਮ ਹੋ ਗਿਆ।
ਪੂਰਵ ਲੋ ਕਿਰਤ ਕਰੋ ਨਾ ਮਿਟੈ ਕਰ ਗਿਹਨ, ਤਾਜੇ ਮੋਹ ਜਾਪੀ ਅਲੇ ਰਾਮ ਜੇ ਨਾਮ, ਬਦਤ ਤਰਲੋਚਨ ਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਗੋਬਿੰਦ
ਰਾਮ ਸਖੇ ਦੀਨ ਰਾਮ।
ਹੈ।